ਸ੍ਰੀ ਹਰਿ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸਮਹ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚਵਕਾਰ ਤਿਨ ਸੰਤਨ ਕਉ ਬੰਦਨ ਸਿਰ ਚਰਨਨ ਪਰ ਧਾਰ ਏਕ ਓਂਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਨੰਦ ਚੰਦ ਕੀ ਵਾਰਤਾ ਸੁਣਿਐ ਹੈ ਭਇਓ ਬਿਨਾਸ ਰਾਖੇ ਭੀ ਸੋ ਨਾ ਰਹੇ ਭਾਵੀ ਭਈ ਪ੍ਰਕਾਸ਼
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਦਾ ਸਦਕਾ ਪਿਛਲੇ ਪੈਰ ਦੇ ਸੁੰਦਰ ਦੀਵਾਨ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਚੱਲ ਰਹੇ ਹਨ ਗੁਰੂ ਸਵਾਰਿਆਂ ਦੀ ਰਸ ਭਿੰਨੀ ਰਸਨਾ ਤੋਂ ਗੁਰੂ ਕੀ ਬਾਣੀ ਦੇ ਕੀਰਤਨ ਸਤ ਸੰਗੀ ਜਿਨ੍ਹਾਂ ਨੇ ਸਰਵਣ ਕੀਤੇ ਲਾਹਾ ਪ੍ਰਾਪਤ ਕੀਤਾ ਹੈ ਗੁਰ ਇਤਿਹਾਸ ਦੀ ਲੜੀਵਾਰ ਕਥਾ ਜੋ ਆਪ ਜੀ ਸਰਵਣ ਕਰਦੇ ਹੋ ਤਿਸ ਦਾ ਸਮਾਂ ਹੈ ਜਿਵੇਂ ਮਹਾਰਾਜ ਕਿਰਪਾ ਕਰਦੇ ਨੇ ਆਓ ਸਰਧਾ ਭਾਵਨਾ ਨਾਲ ਕਲਗੀਧਰ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਜੀਵਨ ਸਰਵਣ ਕਰੀਏ ਲਾਹਾ ਪ੍ਰਾਪਤ ਕਰੀਏ ਜੀ ਜੋ ਪ੍ਰਸੰਗ ਆਪ ਜੀ ਨੇ ਪਹਿਲਾਂ ਸਰਵਣ ਕੀਤਾ ਅਤੇ ਇਸ ਵਿੱਚ ਭਾਈ ਫੇਰੂ ਜੀ ਜਿਨ੍ਹਾਂ ਨੂੰ ਹੁਕਮ ਹੋਇਆ ਸੀ ਵੀ ਫੜ ਕੇ ਤੁਸਾਂ ਲਿਆਉਣਾ ਦਾੜੀ ਤੋਂ ਬਾਹਾਂ ਬੰਨ੍ਹ ਕੇ ਜਦੋਂ ਕਲਗੀਧਰ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਪਹੁੰਚੇ ਤਾਂ ਮਹਾਰਾਜ ਨੇ ਸਰੋਪਾ ਦੇ ਕੇ ਉਹਨਾਂ ਨੂੰ ਨਿਵਾਜਿਆ ਹੋਰ ਕਈ ਮਸੰਦ ਭਾਈ ਫੇਰੂ ਜੀ ਦੀ ਗਵਾਹੀ ਹੋਣ 'ਤੇ ਸਾਧ ਸੰਗਤ ਛੱਡ ਦਿੱਤੇ ਗਏ ਦੁਨੀ ਚੰਦ ਨੂੰ ਭਾਈ ਸਾਲੋ ਦਾ ਪੋਤਰਾ ਹੋਣ ਕਰਕੇ ਬਖਸ਼ ਦਿੱਤਾ ਗਿਆ ਅਤੇ ਆਨੰਦ ਚੰਦ ਨੂੰ ਸਾਧ ਸੰਗਤ ਕਿਉਂਕਿ ਉਹਦੇ ਵੀ ਵੱਡੇ ਵਡੇਰੇ ਪ੍ਰਚਾਰਕ ਸਨ ਮਸੰਦ ਸਨ ਇਸੇ ਕਰਕੇ ਮਾਫ਼ ਕੀਤਾ ਗਿਆ ਦੁਨੀ ਚੰਦ ਨੂੰ ਅਤੇ ਭਾਈ ਆਨੰਦ ਚੰਦ ਨੂੰ ਕਲਗੀਧਰ ਪਾਤਸ਼ਾਹ ਜੀ ਨੇ ਸਾਧ ਸੰਗਤ ਆਪਣੇ ਕੋਲ ਹੀ ਰੱਖ ਲਿਆ ਕਿਉਂਕਿ ਆਨੰਦ ਚੰਦ ਦਾ ਜਿਹੜਾ ਦਾਦਾ ਭਾਈ ਉਮਰਾ ਸ਼ਾਹ ਉਹਦਾ ਨਾਂ ਸੀ ਇਹ ਵੀ ਗੁਰੂ ਘਰ ਦਾ ਮਸੰਦ ਸੀ ਅਤੇ ਚੰਗਾ ਸੀ ਸਾਧ ਸੰਗਤ ਇਸੇ ਕਰਕੇ ਭਾਈ ਆਨੰਦ ਚੰਦ ਜਿਹੜਾ ਇਹ ਗੁਰੂ ਸਾਹਿਬ ਜੀ ਦੀ ਹਜ਼ੂਰੀ 'ਚ ਰਹਿੰਦਾ ਦੀਵਾਨ ਬਣਿਆ ਬੜਾ ਸਤਿਕਾਰ ਹੈ ਇਸ ਦਾ ਦੁਨੀ ਚੰਦ ਦਾ ਵੀ ਬੜਾ ਸਾਧ ਸੰਗਤ ਸਤਿਕਾਰ ਸੀ ਇਹ ਵੀ ਮਸੰਦਾਂ ਦੇ ਪੋਤਰੇ ਹੋਣ ਕਰਕੇ ਜਾਂ ਇਉਂ ਕਹੋ ਕਿ ਗੁਰੂ ਸਾਹਿਬ ਜੀ ਦੀ ਸੇਵਾ ਜਿਵੇਂ ਭਾਈ ਸਾਲੋ ਜੀ ਨੇ ਕੀਤੀ ਉਹ ਕੋਈ ਮਸੰਦ ਨਹੀਂ ਪਰ ਸੇਵਾ ਬਹੁਤ ਕੀਤੀ ਗੁਰੂ ਰਾਮਦਾਸ ਜੀ ਦੀ ਇਸ ਕਰਕੇ ਸਾਧ ਸੰਗਤ ਉਹਨਾਂ ਨੂੰ ਬਖਸ਼ ਦਿੱਤਾ ਗਿਆ ਗੁਰੂ ਸਾਹਿਬ ਜੀ ਦੇ ਕੋਲੇ ਰਹਿੰਦੇ ਨੇ ਆਨੰਦ ਮਾਣਦੇ ਹਨ ਇੱਥੋਂ ਤੱਕ ਪ੍ਰਸੰਗ ਆਪ ਜੀ ਨੇ ਪਹਿਲਾਂ ਸਰਵਣ ਕਰ ਲਿਆ ਅੱਗੇ ਜਿਵੇਂ ਮਹਾਰਾਜ ਕਿਰਪਾ ਕਰਦੇ ਨੇ ਆਓ ਸਰਧਾ ਭਾਵਨਾ ਨਾਲ ਸਰਵਣ ਕਰੀਏ ਲਾਹਾ ਪ੍ਰਾਪਤ ਕਰੀਏ ਜੀ
ਸਤਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ ਨੰਦ ਚੰਦ ਕੀ ਵਾਰਤਾ ਸੁਣੀਏ ਭਇਓ ਬਿਨਾਸ
ਕਹਿੰਦੇ ਨੇ ਗੁਰਮੁਖੋ ਹੁਣ ਭਾਈ ਆਨੰਦ ਚੰਦ ਦੀ ਗੱਲ ਸੁਣੋ ਜਿਹੜਾ ਇੰਨਾ ਸਤਿਕਾਰ ਨਾਲ ਕਲਗੀਧਰ ਪਾਤਸ਼ਾਹ ਜੀ ਕੋਲੇ ਰਹਿੰਦਾ ਜਿਹਦਾ ਆਪਣਾ ਵੱਖਰਾ ਡੇਰਾ ਹੈ ਮਹਾਰਾਜ ਦਾ ਸਾਧ ਸੰਗਤ ਤੇ ਦੀਵਾਨ ਹੈ ਬੜਾ ਤਕੜਾ ਸੂਰਮਾ ਜੰਗਾਂ ਵੀ ਇਹਨੇ ਕਈ ਕੀਤੀਆਂ ਐਸੇ ਆਨੰਦ ਚੰਦ ਵਿੱਚ ਨਿਸ਼ਰਦ ਕਪੁਣਾ ਸਾਧ ਸੰਗਤ ਕਿਵੇਂ ਆ ਗਿਆ ਹੰਕਾਰ ਕਿਵੇਂ ਆਇਆ ਤੇ ਹੰਕਾਰ ਆਉਣ ਕਰਕੇ ਕਿਵੇਂ ਨਾਸ਼ ਹੋਇਆ ਹੈ
ਰਾਖੇ ਭੀ ਸੋ ਨਾ ਰਹੇ ਭਾਵੀ ਭਈ ਪ੍ਰਕਾਸ਼
ਮਹਾਰਾਜ ਨੇ ਇਹਨਾਂ ਨੂੰ ਰੱਖਿਆ ਆਪਣੇ ਕੋਲ ਬਚਾਉਣਾ ਚਾਹਿਆ ਬਖਸ਼ ਦਿੱਤੇ ਪਰ ਕਹਿੰਦੇ ਨੇ ਕਰਮਗਤੀ ਸਾਧ ਸੰਗਤ ਇਹਨਾਂ ਦੀ ਜਿਹੜੀ ਸੀ ਹੰਕਾਰ ਕਰ ਬੈਠੇ ਗੁਰੂ ਸਾਹਿਬ ਦੇ ਕੋਲ ਰਹਿ ਕੇ ਗੁਰੂ ਨਾਲ ਛਲ ਫਰੇਬ ਕਰਨ ਦਾ ਯਤਨ ਕੀਤਾ ਇਸ ਕਰਕੇ ਕਹਿੰਦੇ ਨੇ ਭਾਵੀ ਨੇ ਫੇਰ ਸਾਧ ਸੰਗਤ ਬਹੁਤ ਬੁਰੀ ਮੌਤੇ ਮਾਰੇ ਹਨ ਇਹ ਦੋਵੇਂ ਹੀ
ਚੌਪਈ ਹੁਤੇ ਉਦਾਸੀ ਸਾਧ ਸੁਜਾਨਾ
ਕਹਿੰਦੇ ਆਨੰਦ ਚੰਦ ਦੀ ਵਾਰਤਾ ਤੁਹਾਨੂੰ ਸੁਣਾਉਣੇ ਆ ਜਿਹੜਾ ਮਹਾਰਾਜ ਦਾ ਦੀਵਾਨ ਸੀ ਉਹਦੇ ਨਾਲ ਕੀ ਹੋਇਆ ਕਹਿੰਦੇ ਇੱਕ ਵਾਰੀ ਅਦਾਸੀ ਸਾਧੂਆਂ ਦਾ ਇੱਕ ਬਹੁਤ ਸਿਆਣੇ ਵਿਦਵਾਨ ਸਾਧੂਆਂ ਦਾ ਟੋਲਾ ਆਨੰਦਪੁਰ ਸਾਹਿਬ ਆਇਆ ਹੈ।
ਲਿਖਿਓ ਗ੍ਰੰਥ ਸਾਹਿਬ ਨਿਜ ਪਾਨਾ।
ਕਹਿੰਦੇ ਉਹਨਾਂ ਸਾਧੂਆਂ ਨੇ ਸਾਧ ਸੰਗਤ ਬਹੁਤ ਮਿਹਨਤ ਕਰਕੇ ਬਹੁਤ ਪ੍ਰੇਮ ਤੇ ਸ਼ਰਧਾ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸਰੂਪ ਹੱਥੀ ਲਿਖ ਕੇ ਤਿਆਰ ਕੀਤਾ ਹੈ।
ਪੂਰਨ ਕਰ ਆਨੰਦਪੁਰ ਆਏ।
ਕਹਿੰਦੇ ਜਦੋਂ ਸਰੂਪ ਪੂਰਾ ਹੋ ਗਿਆ ਤੇ ਸ਼ਰਧਾ ਭਾਵਨਾ ਨਾਲ ਉਸ ਗੁਰੂ ਕੀ ਬਾਣੀ ਦੇ ਸਰੂਪ ਨੂੰ ਲੈ ਕੇ ਇਹ ਅਦਾਸੀ ਸਾਧੂ ਆਨੰਦਪੁਰ ਪਹੁੰਚੇ ਹਨ।
ਇੱਕ ਤਾਂ ਦਰਸ਼ਨ ਚਾਓ ਬਿਰਧਾਏ।
ਇੱਕ ਤੇ ਇਹਨਾਂ ਦੇ ਮਨ ਚ ਚਾਹ ਸੀ ਕਿ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕਰਾਂਗੇ ਜਾ ਕੇ ਆਨੰਦਪੁਰ ਸਾਹਿਬ।
ਦੁਤੀਏ ਅੱਖਰ ਸਤਿਗੁਰ ਕਰਕੇ।
ਤੇ ਦੂਸਰਾ ਇਹਨਾਂ ਦੇ ਮਨ ਦੀ ਵਿਚਾਰ ਬਣੀ ਵੀ ਸਤਿਗੁਰੂ ਜੀ ਦੇ ਕੋਲੋਂ ਉਹਨਾਂ ਦੇ ਪਵਿੱਤਰ ਹਸਤਕਮਲਾਂ ਨਾਲ ਇਸ ਸਰੂਪ ਦੇ ਪਿੱਛੇ ਦਸਤਖਤ ਕਰਵਾ ਲਈਏ ਵੀ ਅਸੀਂ ਬੜੀ ਮਿਹਨਤ ਨਾਲ ਗੁਰਬਾਣੀ ਦਾ ਸਰੂਪ ਲਿਖਿਆ ਤਿਆਰ ਕੀਤਾ ਹੈ ਤੇ ਜੇ ਕਲਗੀਧਰ ਪਾਤਸ਼ਾਹ ਪਿੱਛੇ ਆਪਣੀ ਮੋਹਰ ਲਾ ਕੇ ਦਸਤਖਤ ਕਰ ਦੇਣ ਤੇ ਸਦਾ ਲਈ ਮਹਾਰਾਜ ਦੀ ਨਿਸ਼ਾਨੀ ਸਾਡੇ ਕੋਲ ਰਹੇਗੀ।
ਲਿਖਵਾਏ ਹੈ ਢਿੱਗ ਬੇਨਤੀ ਕਰਕੇ।
ਸੋ ਕਹਿੰਦੇ ਨੇ ਮਹਾਰਾਜ ਅੱਗੇ ਬੇਨਤੀ ਕਰਕੇ ਤੇ ਉਹਨਾਂ ਕੋਲੋਂ ਦਸਤਖਤ ਕਰਵਾ ਲਈਏ ਇਹਦੇ ਉੱਪਰ।
ਆਨੰਦ ਚੰਦ ਕੋ ਮਿਲੇ ਸੋ ਆਏ।
ਕਹਿੰਦੇ ਜਦੋਂ ਅਦਾਸੀ ਸਾਧੂ ਸਾਰੇ ਆਨੰਦਪੁਰ ਸਾਹਿਬ ਪਹੁੰਚੇ ਤੇ ਉਹ ਮਹਾਰਾਜ ਦਾ ਦੀਵਾਨ ਹੋਣ ਕਰਕੇ ਸਭ ਤੋਂ ਪਹਿਲਾਂ ਭਾਈ ਆਨੰਦ ਚੰਦ ਨੂੰ ਮਿਲੇ ਹਨ।
ਨਿਜ ਕਾਰਜ ਕੋ ਦਇਓ ਸੁਣਾਏ।
ਕਹਿੰਦੇ ਨੇ ਆਪਣਾ ਜਿਹੜਾ ਕਾਰਜ ਸੀ ਜਿਸ ਵਾਸਤੇ ਆਏ ਭਾਈ ਆਨੰਦ ਚੰਦ ਨੂੰ ਉਹਨਾਂ ਬੇਨਤੀ ਕਰ ਦਿੱਤੀ ਕਿ ਦੀਵਾਨ ਜੀ ਅਸੀਂ ਇਹ ਸਰੂਪ ਤਿਆਰ ਕੀਤਾ ਗੁਰਬਾਣੀ ਦਾ ਬੜੀ ਮਿਹਨਤ ਕੀਤੀ ਬੜੇ ਚਿਰਬਾਹ ਦੇ ਮਸਾਂ ਤਿਆਰ ਹੋਇਆ ਤੇ ਅਸੀਂ ਚਾਹੁੰਦੇ ਹਾਂ ਕਿ ਇਹਦੇ ਉੱਪਰ ਕਲਗੀਧਰ ਪਾਤਸ਼ਾਹ ਜੀ ਆਪਣੇ ਦਸਤਖਤ ਕਰ ਦੇਣ।
ਲਿਖਿਓ ਗ੍ਰੰਥ ਸਾਹਿਬ ਹਮ ਆਛੇ।
ਬਹੁਤ ਚੰਗੇ ਤਰੀਕੇ ਨਾਲ ਸੋਧ ਸੁਧਾਈ ਕਰਕੇ ਸੋਹਣੀ ਸਿਆਹੀ ਤਿਆਰ ਕਰਕੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ ਹੱਥੀ।
ਦਸਖਤ ਪ੍ਰਭ ਕੇ ਸਮੇਂ ਬਾਂਚੇ।
ਇਹ ਹੁਣ ਅਸੀਂ ਚਾਹੁੰਦੇ ਹਾਂ ਕਿ ਕਲਗੀਧਰ ਪਾਤਸ਼ਾਹ ਜੀ ਇਸ ਸਰੂਪ ਦੇ ਪਿੱਛੇ ਦਸਖਤ ਕਰ ਦੇਣ ਆਪਣੇ।
ਹਮ ਤੇ ਕਹਿਓ ਜਾਏ ਕਿਮ ਨਾਹੀ।
ਪਰ ਅਸੀਂ ਆਪ ਤੇ ਜਾ ਕੇ ਬੇਨਤੀ ਨਹੀਂ ਕਰ ਸਕਦੇ ਕਿਉਂਕਿ ਸਾਡੇ ਵਿੱਚ ਇੰਨੀ ਹਿੰਮਤ ਨਹੀਂ ਕਿ ਕਲਗੀਧਰ ਪਾਤਸ਼ਾਹ ਜੀ ਨੂੰ ਜਾ ਕੇ ਸਿੱਧੀ ਬੇਨਤੀ ਕਰੀਏ ਕਿ ਮਹਾਰਾਜ ਇਹਦੇ ਉੱਤੇ ਦਸਖਤ ਕਰੋ ਤੁਸੀਂ।
ਤੁਮ ਕਹੀਏ ਰਹਤੇ ਨਿਤ ਪਾਹੀ।
ਜੇ ਤੁਸੀਂ ਮਹਾਰਾਜ ਦੇ ਕੋਲ ਰਹਿੰਦੇ ਜੇ ਸਦਾ ਹੀ ਉਹਨਾਂ ਦੇ ਦੀਵਾਨ ਹੋ ਤੁਸੀਂ ਸ਼੍ਰੋਮਣੀ ਸਿੱਖ ਜੇ ਇਸ ਕਰਕੇ ਤੁਹਾਨੂੰ ਬੇਨਤੀ ਕੀਤੀ ਵੀ ਸਾਡਾ ਇਹ ਕੰਮ ਤੁਸੀਂ ਕਰਵਾ ਦੇਵੋ।
ਆਨੰਦ ਚੰਦ ਸੋ ਗ੍ਰੰਥ ਮੰਗਾਇਓ।
ਕਹਿੰਦੇ ਨੇ ਭਾਈ ਆਨੰਦ ਚੰਦ ਨੇ ਉਸ ਵੇਲੇ ਉਹਨਾਂ ਸਾਧੂਆਂ ਕੋਲੋਂ ਗ੍ਰੰਥ ਸਾਹਿਬ ਸਰੂਪ ਮੰਗਵਾਇਆ ਆਖਿਆ ਲਿਆਓ ਵਿਖਾਓ ਪਹਿਲਾਂ।
ਸੁੰਦਰ ਲਿਖਤ ਦੇਖ ਬਿਰਮਾਇਓ।
ਕਹਿੰਦੇ ਜਦੋਂ ਸਰੂਪ ਦੇ ਦਰਸ਼ਨ ਕੀਤੇ ਤੇ ਇੰਨੀ ਸੋਹਣੀ ਲਿਖਾਈ ਨਾਲ ਉਹ ਲਿਖਿਆ ਸੀ ਅਦਾਸੀ ਮਹਾਤਮਾ ਨੇ ਵੇਖ ਕੇ ਹੈਰਾਨ ਹੀ ਰਹਿ ਗਿਆ ਭਾਈ ਆਨੰਦ ਚੰਦ।
ਆਪ ਰੱਖਣ ਕੋ ਇੱਛਾ ਠਾਨੀ।
ਉਸੇ ਵੇਲੇ ਦੇ ਮਨ ਚ ਬੇਈਮਾਨੀ ਆ ਗਈ। ਇਹਨੇ ਸੋਚਿਆ ਵੀ ਇਹਨਾਂ ਸਾਧੂਆਂ ਨੂੰ ਹੁਣ ਮੈਂ ਸਰੂਪ ਵਾਪਸ ਨਹੀਂ ਦੇਣਾ, ਇੰਨਾ ਸੋਹਣਾ ਲਿਖਿਆ ਸਰੂਪ ਮੈਂ ਆਪਣੇ ਕੋਲ ਰੱਖਾਂਗਾ।
ਸਾਧਨ ਸੰਗ ਭਨੀ ਪੁੰਨ ਬਾਨੀ।
ਕਹਿੰਦੇ ਸਾਧੂਆਂ ਨੂੰ ਸਾਧ ਸੰਗਤ ਉਹਨੇ ਟਾਲਾ ਹੀ ਮਾਰ ਦਿੱਤਾ, ਏਦਾਂ ਆਖਿਆ ਭਾਈ ਆਨੰਦ ਚੰਦ ਨੇ।
ਬੈਠੋ ਤੁਮ ਨਿਚਿੰਤਪੁਰ ਵਾਸੋ।
ਕਹਿਣ ਲੱਗੇ ਮਹਾਤਮਾ ਜੀ ਵੀ ਤੁਸੀਂ ਆਨੰਦਪੁਰ ਸਾਹਿਬ ਵਿੱਚ ਵਸੋ, ਤੁਹਾਡੇ ਰਹਿਣ ਦਾ ਪ੍ਰਬੰਧ ਕਰਦੇ ਨੇ, ਤੰਬੂ ਲਾ ਦਿੰਦੇ ਹਾਂ।
ਜਬ ਗੁਰ ਢਿੱਗ ਦੇਖੋ ਅਵਿਕਾਸ਼ੋ।
ਜਦੋਂ ਗੁਰੂ ਸਾਹਿਬ ਜੀ ਦੇ ਕੋਲ ਮੈਂ ਚੰਗਾ ਸਮਾਂ ਤੇ ਉਹਨਾਂ ਨੂੰ ਪ੍ਰਸੰਨ ਵੇਖਾਂਗਾ, ਉਦੋਂ ਬੇਨਤੀ ਕਰਕੇ ਮੈਂ ਇਸ ਸਰੂਪ ਉੱਤੇ ਦਸਖਤ ਕਰਵਾ ਦੇਵਾਂਗਾ।
ਬਿਨੈ ਭਨੋ ਮੈਂ ਦਿਉ ਲਿਖਵਾਏ।
ਉਸ ਵੇਲੇ ਮੈਂ ਬੇਨਤੀ ਕਰਾਂਗਾ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਖੁਸ਼ ਤੇ ਪ੍ਰਸੰਨ ਹੋਣਗੇ, ਉਦੋਂ ਜ਼ਰੂਰ ਲਿਖਵਾ ਦੇਵਾਂਗਾ।
ਦੇਰ ਲੱਗੇ ਕਾਰਜ ਹੋਏ ਜਾਏ।
ਭਾਈ ਆਨੰਦ ਚੰਦ ਨੇ ਆਖਿਆ ਮਹਾਤਮਾ ਜੀ ਇਸ ਕੰਮ ਨੂੰ ਦੇਰ ਤੇ ਲੱਗ ਸਕਦੀ ਪਰ ਤੁਹਾਡਾ ਕੰਮ ਜ਼ਰੂਰ ਕਰਵਾ ਦਾਂਗਾ ਮੈਂ।
ਇਮ ਸੁਨ ਸਾਧ ਗ੍ਰੰਥ ਤਿਸ ਦੀਨ।
ਏਦਾਂ ਸੁਣ ਕੇ ਜਿਹੜੇ ਅਦਾਸੀ ਮਹਾਤਮਾ ਸੀ ਉਹਨਾਂ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਭਾਈ ਆਨੰਦ ਚੰਦ ਨੂੰ ਦੇ ਦਿੱਤਾ ਹੈ।
ਦਸਖਤ ਕਰਵੈ ਹੈ ਚਿਤ ਚੀਨ।
ਉਹਨਾਂ ਦੇ ਮਨ ਚ ਬੜੀ ਸ਼ਰਧਾ ਕਿ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਦਸਖਤ ਹੋ ਜਾਣਗੇ ਸਰੂਪ ਦੇ ਉੱਤੇ ਤੇ ਸਦਾ ਸਾਂਭ ਕੇ ਰੱਖਾਂਗੇ ਨਿਸ਼ਾਨੀ ਮਹਾਰਾਜ ਦੀ।
ਬੀਤਿਓ ਮਾਸ ਸਾਧ ਨਿਤ ਆਵੈ।
ਕਹਿੰਦੇ ਨੇ ਸਾਧ ਸੰਗਤ ਇੱਕ ਮਹੀਨਾ ਲੰਘ ਗਿਆ, ਰੋਜ਼ ਹੀ ਆਣ ਕੇ ਮਹਾਤਮਾ ਪੁੱਛਦੇ ਭਾਈ ਆਨੰਦ ਚੰਦ ਨੂੰ ਕਿ ਦੀਵਾਨ ਜੀ ਸਾਡਾ ਕੰਮ ਕੀਤਾ ਕਿ ਨਹੀਂ ਕੀਤਾ।
ਨਿਜ ਕਾਰਜ ਸਿਮਰਨ ਕਰਵਾਵੈ।
ਰੋਜ਼ ਚੇਤੇ ਕਰਾਉਂਦੇ ਆ ਵੀ ਮਹਾਰਾਜ ਸਾਡਾ ਕੰਮ ਕਰਵਾ ਦਿਓ, ਕਲਗੀਧਰ ਪਾਤਸ਼ਾਹ ਕੋ ਦਸਖਤ ਕਰਵਾ ਦਿਓ ਸਰੂਪ ਉੱਤੇ।
ਫੋਕੇ ਬਾਕ ਤਿੰਨੋ ਸੰਗ ਕਹੈ।
ਕਹਿੰਦੇ ਝੂਠ ਹੀ ਆਨੰਦ ਚੰਦ ਬੋਲ ਛੱਡਦਾ ਰੋਜ਼ ਉਹਨਾਂ ਨੂੰ।
ਨਹਿ ਅਵਕਾਸ਼ ਮੋਹੇ ਕੋ ਲਹੈ।
ਕਹਿੰਦਾ ਭਾਈ ਮੇਰਾ ਟਾਈਮ ਹੀ ਨਹੀਂ ਲੱਗਾ, ਮੈਂ ਰੁੱਝਿਆ ਬੜਾ ਸਾਂ, ਇਸ ਕਰਕੇ ਸਮਾਂ ਨਹੀਂ ਲੱਗਾ ਮੇਰੇ ਕੋ ਦਸਖਤ ਕਰਵਾਉਣ ਦਾ।
ਧਰੋ ਧੀਰ ਮੈਂ ਦਿਓ ਲਿਖਵਾਏ।
ਤੇ ਉਹਨਾਂ ਨੂੰ ਧੀਰਜ ਦੇ ਜਾਂਦਾ, ਕਹਿੰਦਾ ਵੀ ਧੀਰਜ ਰੱਖੋ, ਤੁਸੀਂ ਫਿਕਰ ਨਾ ਕਰੋ, ਮੈਂ ਦਸਖਤ ਕਰਵਾ ਦੇਵਾਂਗਾ ਜ਼ਰੂਰ।
ਜਬ ਹੈ ਬਿਲੋ ਕਹੋ ਦਿਆਲ ਸੁਭਾਏ।
ਜਦੋਂ ਮਹਾਰਾਜ ਦਿਆਲੂ ਹੋਏ ਹੋਣਗੇ ਉਦੋਂ ਮੈਂ ਉਹਨਾਂ ਦਾ ਸੁਭਾਅ ਵੇਖ ਕੇ ਉਹਨਾਂ ਦਾ ਰੁੱਖ ਵੇਖ ਕੇ ਫਿਰ ਬੇਨਤੀ ਕਰਾਂਗਾ।
ਦਿਨ ਦੋ ਚਾਰ ਦੇਖੀਏ ਔਰ।
ਤੁਸੀਂ ਕੋਈ ਨੀ ਦੋ ਚਾਰ ਦਿਨ ਹੋਰ ਦੇਖ ਲਓ ਜਿੱਥੇ ਇੰਨੀ ਦੇਰ ਤੁਸੀਂ ਉਡੀਕ ਕੀਤੀ ਹੈ।
ਲਿਖਿਆ ਬਚਨ ਸੋਢੀ ਸਿਰ ਮੌਰ।
ਸੋਢੀਆਂ ਦੀ ਕੁਲ ਦੇ ਸ਼੍ਰੋਮਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਜ਼ਰੂਰ ਦਸਖਤ ਕਰ ਦੇਣਗੇ, ਏਦਾਂ ਸਾਧ ਸੰਗਤ ਬਹਾਨੇ ਕਰੀ ਜਾਂਦਾ ਏ ਸਾਧੂਆਂ ਨਾਲੇ।
ਸੁਣ ਕਰ ਸਾਧ ਗਏ ਨਿਜ ਡੇਰੇ।
ਕਹਿੰਦੇ ਰੋਜ਼ ਇਹੋ ਜਿਹੀਆਂ ਗੱਲਾਂ ਸੁਣ ਕੇ ਤੇ ਸਾਧੂ ਆਪਣੇ ਡੇਰੇ ਚਲੇ ਜਾਂਦੇ ਹਨ।
ਕੇਤਕ ਦਿਨ ਬਿਦਤਾਏਂਗੇ ਫੇਰੇ।
ਕੁਝ ਕੁ ਦਿਨਾਂ ਬਾਅਦ ਫੇਰ ਫੇਰਾ ਮਾਰ ਕੇ ਪੁੱਛ ਲੈਂਦੇ ਰਹੇ ਹਨ।
ਆਲਾ ਟਾਲਾ ਕਰ ਪੁਨ ਮੋਰੇ,
ਕਹਿੰਦੇ ਨੇ ਭਾਈ ਆਨੰਦ ਚੰਦ ਆਲਾ ਟਾਲਾ ਕਰ ਦਿੰਦਾ ਤੇ ਉਹਨਾਂ ਦਾ ਕੰਮ ਨੀ ਕਰਵਾਉਂਦਾ, ਨਾ ਸਰੂਪ ਹੀ ਵਾਪਸ ਕਰਦਾ ਹੈ।
ਇਸ ਪ੍ਰਕਾਰ ਦਿਨ ਬੀਤੇ ਨਾ ਥੋਰੇ,
ਕਹਿੰਦੇ ਨੇ ਕਿੰਨਾ ਸਮਾਂ ਇਸੇ ਪ੍ਰਕਾਰ ਹੀ ਬਹਾਨੇ ਮਾਰਦਿਆਂ ਮਾਰਦਿਆਂ ਲੰਘ ਗਿਆ ਹੈ।
ਆਵਤ ਜਾਤੇ ਖਸ਼ਟ ਮਹੀਨੇ,
ਏਦਾਂ ਕਹਿੰਦੇ 6 ਮਹੀਨੇ ਲੰਘ ਗਏ ਜਿਸ ਵੇਲੇ ਸਾਧੂਆਂ ਨੂੰ ਉੱਥੇ ਬੈਠਿਆਂ ਨੂੰ ਤਾਂ
ਕਰੇ ਬਿਤਾਵਨ ਗ੍ਰੰਥ ਨਾ ਦੀਨੇ,
ਕਹਿੰਦੇ ਨੇ 6 ਮਹੀਨੇ ਲੰਘ ਗਏ ਸਾਧੂ ਰੋਜ਼ ਆਣ ਕੇ ਮੰਗਦੇ ਤੇ ਆਨੰਦ ਚੰਦ ਗ੍ਰੰਥ ਸਾਹਿਬ ਦਾ ਸਰੂਪ ਦਿੰਦਾ ਨਹੀਂ, ਨਾ ਤਾਂ ਦਰਸ਼ਤ ਕਰਵਾਉਂਦਾ ਤੇ ਨਾ ਸਰੂਪ ਹੀ ਵਾਪਸ ਕਰਦਾ ਹੈ।
ਅੱਜ ਕੱਲ ਕੋ ਦੇਤ ਬਤਾਈ,
ਕਦੀ ਅੱਜ ਕੱਲ ਕਰਦਿਆਂ ਸਾਧ ਸੰਗਤ ਸਮਾਂ ਕੱਢੀ ਜਾਂਦਾ ਵੀ ਆਪੇ ਉਡੀਕ ਕੇ ਵਾਪਸ ਮੁੜ ਜਾਣਗੇ।
ਸ੍ਰੀ ਗੁਰੂ ਤੇਨੇ ਸਹੀ ਪਵਾਈ,
ਮਹਾਰਾਜ ਕੋਲੋਂ ਸਹੀ ਮਰਵਾਈ ਨੀ, ਦਰਸ਼ਤ ਕਰਵਾ ਕੇ ਦਿੱਤੇ ਹੀ ਨਾ ਆਨੰਦ ਚੰਦ ਨੇ।
ਰਾਖੋ ਗ੍ਰੰਥ ਪਾਸ ਮੈਂ ਆਪਣੇ,
ਕਿਉਂਕਿ ਆਪਣੇ ਮਨ ਚ ਨੇ ਬੇਈਮਾਨੀ ਕਰ ਲਈ ਹੈ, ਸਰੂਪ ਮੈਂ ਆਪਣੇ ਕੋਲ ਰੱਖਾਂਗਾ, ਹੁਣ ਵਾਪਸ ਨਹੀਂ ਕਰਨਾ ਹੈ।
ਸਾਧਨ ਕੋ ਨੈ ਦੇਵੋ ਸੁਪਨੇ,
ਇਹ ਸਾਧੂਆਂ ਨੂੰ ਤੇ ਹੁਣ ਮੈਂ ਸੁਪਨੇ ਵਿੱਚ ਵੀ ਵਾਪਸ ਨਹੀਂ ਕਰਨਾ, ਇੰਨਾ ਸੋਹਣਾ ਲਿਖਿਆ ਸਰੂਪ ਇਹ ਕਿੱਥੇ ਮੇਰੇ ਕੋ ਮੰਗਦੇ ਹਨ।
ਆਚੀ ਲਿਖਤ ਘਾਟ ਬੜ ਨਾਹੀ,
ਕਹਿੰਦੇ ਬਹੁਤ ਹੀ ਸੋਹਣਾ ਲਿਖਿਆ, ਕਿਤੇ ਲਾਗ ਮਾਤਰ ਦੀ ਵੀ ਘਾਟ ਵਾਧ ਨਹੀਂ ਹੋਣ ਦਿੱਤੀ ਇਹਨਾਂ ਨੇ।
ਲਿਖਿਓ ਨਾ ਜਾਏ ਅਪਰ ਕਹਿ ਪਾਹੀ,
ਕਿਸੇ ਹੋਰ ਦੇ ਕੋਲੋਂ ਇੰਨੀ ਮਿਹਨਤ ਕਰਕੇ ਇੰਨਾ ਸ਼ੁੱਧ ਸਰੂਪ ਲਿਖਿਆ ਨਹੀਂ ਜਾ ਸਕਦਾ।
ਹੁਣ ਇੱਕ ਦਿਵਸ ਸਾਧ ਚੱਲ ਗਏ,
ਕਹਿੰਦੇ ਇੱਕ ਦਿਨ ਫੇਰ ਸਾਧੂ ਸਾਧ ਸੰਗਤ ਚੱਲ ਕੇ ਗਏ ਉਹਦੇ ਡੇਰੇ,
ਕੁਛ ਕਟੋਰ ਬਚ ਬੋਲਤ ਗਏ,
ਉਸ ਦਿਨ ਫਿਰ ਸਿੱਧਾ ਹੀ ਲੜ ਪਿਆ ਭਾਈ ਆਨੰਦ ਚੰਦ ਇਹਨਾਂ ਸਾਧੂਆਂ ਨਾਲ।
ਸੁਣ ਕੇ ਕਹਿਓ ਔਰ ਲਿਖ ਲਈ ਜਾਏ,
ਕਹਿਣ ਲੱਗਾ ਗੱਲ ਸੁਣੋ ਕੀ ਤੁਸੀਂ ਖੜੇ ਪੈ ਗਏ ਜੀ ਇਸੇ ਸਰੂਪ ਦੇ, ਜਾਓ ਇਹੋ ਜਿਹਾ ਸਰੂਪ ਇੱਕ ਹੋਰ ਨਵਾਂ ਤਿਆਰ ਕਰਕੇ ਲੈ ਆਓ ਤੁਸੀਂ।
ਲਾਗਤ ਮੈਂ ਦੇਵੋ ਕਹਿ ਦੀ ਜੈ,
ਜਿੰਨਾ ਖਰਚਾ ਲੱਗੇਗਾ ਮੈਂ ਤੁਹਾਨੂੰ ਦੇ ਦਿਆਂਗਾ ਸਾਰਾ।
ਲਿਖਿਆ ਨੋ ਤਿਸ ਪਰ ਗੁਰ ਦਸਕਤ,
ਹਾਂ ਜੇ ਤੁਸੀਂ ਹੋਰ ਸਰੂਪ ਲਿਖ ਕੇ ਲੈ ਆਓਗੇ ਤੇ ਉਹਦੇ ਉੱਤੇ ਮੈਂ ਜ਼ਰੂਰ ਦਸਤਖਤ ਕਰਵਾ ਦਿਆਂਗਾ ਮਹਾਰਾਜ ਦੇ।
ਮੈਂ ਕਰਵਾਏ ਦਿਓ ਭਰ ਹਰਖਤ,
ਕਹਿੰਦੇ ਮੈਂ ਬੜੀ ਪ੍ਰਸੰਨਤਾ ਦੇ ਨਾਲ ਮੈਂ ਬਚਨ ਤੁਹਾਡੇ ਨਾਲ ਕਰਦਾ ਵੀ ਇੱਕ ਸਰੂਪ ਹੋਰ ਲਿਖ ਕੇ ਲੈ ਆਓ, ਉਹਦੇ ਉੱਤੇ ਮੈਂ ਦਸਤਖਤ ਕਰਵਾ ਦਾਂਗਾ, ਇਹ ਸਰੂਪ ਨਹੀਂ ਮੈਂ ਹੁਣ ਤੁਹਾਨੂੰ ਦੇਣਾ।
ਲੇਕਰ ਜਾਹੋ ਆਪਣੇ ਡੇਰੇ,
ਉਹ ਸਰੂਪ ਲੈ ਕੇ ਤੁਸੀਂ ਆਪਣੇ ਡੇਰੇ ਚਲੇ ਜਾਇਓ।
ਰਹਿਬੋ ਚਿਤ ਨਹੀਂ ਇਸ ਬੇਰੇ,
ਤੇ ਹੁਣ ਇੱਥੇ ਆਨੰਦਪੁਰ ਵਿੱਚ ਨਾ ਰਹੋ ਤੁਸੀਂ, ਤੁਹਾਨੂੰ ਬੜਾ ਸਮਾਂ ਹੋ ਗਿਆ, ਸਰੂਪ ਮੈਂ ਮੋੜਨਾ ਨਹੀਂ, ਤੁਹਾਨੂੰ ਚੁੱਪ ਕਰਕੇ ਆਨੰਦਪੁਰ ਸਾਹਿਬ ਤੋਂ ਚਲੇ ਜਾਵੋ।
ਮਹਿਮਾਨੋ ਮੈਂ ਦਿਓ ਕਢਾਏ,
ਤੇ ਜੇ ਮੇਰੀ ਗੱਲ ਤੁਸੀਂ ਨਾ ਮੰਨੀ ਤੇ ਮੈਂ ਮਹਾਰਾਜ ਦਾ ਦੀਵਾਨ ਹਾਂ, ਮੈਂ ਤੁਹਾਨੂੰ ਧੱਕੇ ਮਾਰ ਕੇ ਕਢਵਾ ਦਿਆਂਗਾ ਆਨੰਦਪੁਰ ਚੋਂ।
ਨਤ ਲੈ ਜਾਓ ਜੋ ਦਰਬ ਦਿਵਾਏ,
ਤੇ ਜੇ ਭੇਟਾ ਲੈਣੀ ਚਾਹੁੰਦੇ ਜੇ ਤੇ ਜਿੰਨੇ ਪੈਸੇ ਚਾਹੀਦੇ ਉਹ ਦੱਸ ਦਿਓ, ਮੈਂ ਇਸ ਸਰੂਪ ਦੀ ਭੇਟਾ ਤੁਹਾਨੂੰ ਦੇ ਦੇਣਾ, ਪਰ ਸਰੂਪ ਨਹੀਂ ਹੁਣ ਦੇਣਾ ਇਹ ਮਹਾਰਾਜ ਦਾ।
ਸਾਧ ਗਰੀਬ ਸੁਣਤ ਦੁੱਖ ਪਾਇਓ,
ਕਹਿੰਦੇ ਉਹ ਗਰੀਬ ਸਾਧੂ ਵਿਚਾਰੇ ਜਦੋਂ ਸਿੱਧਾ ਹੀ ਜਵਾਬ ਸੁਣ ਲਿਆ ਤੇ ਬੜੇ ਦੁਖੀ ਹੋਏ ਹਨ।
ਰਿਸੇ ਬਹੁਤ ਪਰ ਬਸ ਨਾ ਬਸਾਇਓ,
ਗੁੱਸਾ ਤੇ ਉਹਨਾਂ ਨੂੰ ਬਹੁਤ ਆਇਆ ਪਰ ਸਾਧ ਸੰਗਤ ਵਸ ਕੋਈ ਨਹੀਂ ਚੱਲਦਾ, ਕਿਉਂਕਿ ਆਨੰਦ ਚੰਦ ਮਹਾਰਾਜ ਦਾ ਦੀਵਾਨ ਹੈ, ਬੜਾ ਤਕੜਾ ਸੂਰਮਾ, ਇਹਦੇ ਨਾਲ ਫੌਜ, ਇਹਦੇ ਨਾਲ ਯੋਧੇ ਹਰ ਵੇਲੇ ਫਿਰਦੇ ਰਹਿੰਦੇ ਸੂਰਮੇ।
ਇੱਕ ਦਿਨ ਸਾਹਿਬ ਚੜੇ ਆ ਖੇਰ,
ਕਹਿੰਦੇ ਇੱਕ ਦਿਨ ਦੇਵਨੇਤ ਨਾਲ ਹੀ ਕਲਗੀਧਰ ਪਾਤਸ਼ਾਹ ਜੀ ਸ਼ਿਕਾਰ ਖੇਡਣ ਲਈ ਚੱਲੇ ਹਨ।
ਕਰੀ ਪੁਕਾਰ ਹੋਏ ਤਬ ਨੇਰ,
ਜਦੋਂ ਇਹਨਾਂ ਦੇ ਡੇਰੇ ਦੇ ਕੋਲ ਦੀ ਮਹਾਰਾਜ ਲੰਘੇ ਤੇ ਇਹ ਸਾਧੂ ਮਹਾਰਾਜ ਦੇ ਘੋੜੇ ਦੇ ਅਗਲੇ ਬੰਨੇ ਖਲੋ ਗਏ ਹਨ।
ਸੁਣ ਪ੍ਰਭ ਸੇਵਕ ਤਬੈ ਪਠਾਇਓ,
ਉਸ ਵੇਲੇ ਮਹਾਰਾਜ ਨੇ ਇੱਕ ਸਿੱਖ ਨੂੰ ਆਖਿਆ, ਪੁੱਛੋ ਭਾਈ ਇਹਨਾਂ ਦਾ ਜਿਹੜਾ ਮੁਖੀ ਆ ਉਹ ਆਣ ਕੇ ਸਾਡੇ ਨਾਲ ਗੱਲ ਕਰੇ ਵੀ ਕੀ ਗੱਲ ਹੈ।
ਸੁਣ ਕੇ ਸਭ ਪ੍ਰਸੰਗ ਸੋ ਆਇਓ,
ਉਹ ਜਿਹੜਾ ਸਾਧੂਆਂ ਦਾ ਮੁਖੀ ਸੀ ਉਹਨੇ ਆਣ ਕੇ ਕਲਗੀਧਰ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਸਾਰੀ ਗੱਲ ਦੱਸ ਦਿੱਤੀ ਕਿ ਮਹਾਰਾਜ ਅਸੀਂ ਬੜੀ ਸ਼ਰਧਾ ਨਾਲ ਸਰੂਪ ਤਿਆਰ ਕੀਤਾ ਬਾਣੀ ਦਾ ਤੇ ਤੁਹਾਡੇ ਦਰਸ਼ਤ ਕਰਵਾਉਣ ਲੈ ਕੇ ਆਨੰਦਪੁਰ ਸਾਹਿਬ ਆਏ, ਨਾਲੇ ਤੁਹਾਡੇ ਦਰਸ਼ਨ ਕੀਤੇ, ਨਾਲੇ ਮਨ ਚ ਚਾਹ ਸੀ ਵੀ ਤੁਸੀਂ ਉਹਦੇ ਤੇ ਦਰਸ਼ਤ ਕਰ ਦਿਓਗੇ, ਅਸੀਂ ਤੁਹਾਡੀ ਨਿਸ਼ਾਨੀ ਸਾਂਭ ਕੇ ਰੱਖਾਂਗੇ, ਪਰ ਭਾਈ ਆਨੰਦ ਚੰਦ ਨੇ ਬੇਈਮਾਨੀ ਕੀਤੀ, ਉਹ ਸਰੂਪ ਨਹੀਂ ਮੋੜਦਾ।
ਆਨੰਦ ਚੰਦ ਢਿੱਗ ਗ੍ਰੰਥ ਬਤਾਵੇ,
ਦੱਸ ਦਿੱਤਾ ਕਿ ਮਹਾਰਾਜ ਉਹ ਸਰੂਪ ਜਿਹੜਾ ਅਸੀਂ ਹੱਥੀਂ ਲਿਖਿਆ ਇੰਨੀ ਮਿਹਨਤ ਕਰਕੇ ਸ਼ਰਧਾ ਨਾਲ ਉਹ ਭਾਈ ਆਨੰਦ ਚੰਦ ਨੇ ਰੱਖ ਲਿਆ ਹੈ।
ਬਲ ਤੇ ਦੇਤ ਨਹੀਂ ਡਰ ਪਾਵੇ,
ਇਹ ਸਾਨੂੰ ਹੁਣ ਦਬਕੇ ਮਾਰਦਾ ਡਰਾਉਂਦਾ, ਉਹਦੇ ਕੋਲੇ ਜ਼ੋਰ ਹੈ ਬਲ ਵਾਲਾ, ਇਸ ਕਰਕੇ ਸਾਡਾ ਕੋਈ ਵਸ ਨਹੀਂ ਚੱਲਦਾ।
ਤਬ ਗੁਰੇ ਇੱਕ ਨਰ ਸੰਗ ਪਠਾਇਓ,
ਉਹਨਾਂ ਦੀ ਬੇਨਤੀ ਸੁਣ ਕੇ ਸਾਧੂਆਂ ਦੀ ਕਲਗੀਧਰ ਪਾਤਸ਼ਾਹ ਜੀ ਨੇ ਇੱਕ ਸਿੰਘ ਨੂੰ ਭੇਜਿਆ ਨਾਲ।
ਦੇਹੋ ਦਿਵਾਏ ਪ੍ਰਭੂ ਫੁਰਮਾਇਓ,
ਮਹਾਰਾਜ ਨੇ ਆਖਿਆ ਜਾ ਗੁਰਮੁਖਾ ਤੂੰ ਇਹਨਾਂ ਦੇ ਨਾਲ ਜਾ ਸਾਧੂਆਂ ਦੇ ਤੇ ਸਾਡਾ ਸੁਨੇਹਾ ਜਾ ਕੇ ਭਾਈ ਆਨੰਦ ਚੰਦ ਨੂੰ ਦੇ ਕਿ ਇਹਨਾਂ ਦਾ ਜਿਹੜਾ ਸਰੂਪ ਲਿਖਿਆ ਹੋਇਆ ਇਹਨਾਂ ਨੂੰ ਵਾਪਸ ਕਰ ਦੇਵੇ।
ਆਨੰਦ ਚੰਦ ਕੇ ਨਿਕਟ ਗਏ ਹੈ,
ਕਹਿੰਦੇ ਨੇ ਸਾਧੂਆਂ ਨੂੰ ਲੈ ਕੇ ਉਹ ਗੁਰੂ ਕਾ ਸਿੱਖ ਸਾਧ ਸੰਗਤ ਭਾਈ ਆਨੰਦ ਚੰਦ ਕੋਲੇ ਗਿਆ।
ਦੇਹੋ ਗ੍ਰੰਥ ਗੁਰ ਕਹਿਤ ਭਏ ਹੈ,
ਜਾ ਕੇ ਮਹਾਰਾਜ ਦਾ ਸੁਨੇਹਾ ਦੇ ਦਿੱਤਾ ਕਿ ਕਲਗੀਧਰ ਪਾਤਸ਼ਾਹ ਕਹਿੰਦੇ ਇਹਨਾਂ ਦਾ ਜਿਹੜਾ ਲਿਖਿਆ ਹੋਇਆ ਗ੍ਰੰਥ ਸਾਹਿਬ ਸਰੂਪ ਹੈ ਇਹਨਾਂ ਨੂੰ ਵਾਪਸ ਕਰ ਦੇ ਤੂੰ।
ਸੁਣ ਕੇ ਕਹਿਓ ਨਹੀਂ ਮੈਂ ਰੱਖੋ,
ਉਦੋਂ ਤੇ ਭਾਈ ਆਨੰਦ ਚੰਦ ਨੇ ਇੱਦਾਂ ਆਖ ਦਿੱਤਾ, ਕਹਿੰਦਾ ਚਲੋ ਠੀਕ ਹੈ ਮੈਂ ਵਾਪਸ ਕਰ ਦੇਣਾ, ਮੈਂ ਕਿਹੜਾ ਰੱਖਣਾ ਸੀ।
ਆਗੇ ਹੀ ਦੇਨੋ ਅਵਿਲਾਖੋ।
ਮੈਂ ਤੇ ਪਹਿਲਾਂ ਹੀ ਸੋਚਿਆ ਸੀ ਵੀ ਇਹਨਾਂ ਦਾ ਸਰੂਪ ਹੈ, ਇਹਨਾਂ ਨੂੰ ਵਾਪਸ ਕਰ ਦੇਣਾ, ਮਹਾਰਾਜ ਕੋਲੇ ਤੇ ਸ਼ਿਕਾਇਤ ਕਰਨ ਦੀ ਲੋੜ ਹੀ ਨਹੀਂ ਸੀ ਮੇਰੀ, ਏਦਾਂ ਮੁਕਰ ਗਿਆ ਉਸ ਵੇਲੇ ਆਨੰਦ ਚੰਦ।
ਕਹੋ ਤੂੰ ਜਾਏ ਹੁਕਮ ਤੁਮ ਪਾਏ,
ਉਸ ਸਿੰਘ ਨੂੰ ਮੋੜ ਦਿੱਤਾ, ਕਹਿਣ ਲੱਗਾ ਜਾ ਮਹਾਰਾਜ ਨੂੰ ਜਾ ਕੇ ਕਹਿ ਦੇ ਵੀ ਸਤ ਬਚਨ ਮੈਂ ਇਹਨਾਂ ਦਾ ਸਰੂਪ ਇਹਨਾਂ ਸਾਧੂਆਂ ਨੂੰ ਦੇ ਦਿੰਦਾ ਹਾਂ।
ਦਿਓ ਤਾਇਲ ਰਾਖਿਓ ਨਾ ਜਕਾਏ,
ਕਿਉਂਕਿ ਮੈਂ ਰੱਖ ਕੇ ਕੀ ਕਰਨਾ, ਮੈਂ ਤੇ ਦੇ ਦਿੰਦਾ ਇਹਨਾਂ ਨੂੰ ਹੁਣੇ ਦੇ ਦਿੰਦਾ ਹਾਂ। ਏਦਾਂ ਭਾਈ ਆਨੰਦ ਚੰਦ ਨੇ ਉਹ ਸਮਾਂ ਕੱਢ ਲਿਆ ਕਹਿ ਕੇ
ਗੁਰਸੇਵਕ ਸੋ ਕਹੇ ਬਾਤਾ,
ਗੁਰੂ ਕੇ ਆਏ ਹੋਏ ਸਿੰਘ ਨੂੰ ਏਦਾਂ ਕਹਿ ਕੇ ਭਾਈ ਆਨੰਦ ਚੰਦ ਨੇ ਵਾਪਸ ਮੋੜ ਦਿੱਤਾ ਕਿ ਤੁਸੀਂ ਜਾਓ ਮਹਾਰਾਜ ਨੂੰ ਕਹਿ ਦਿਓ ਮੈਂ ਸਰੂਪ ਇਹਨਾਂ ਦਾ ਵਾਪਸ ਕਰ ਦਿੰਦਾ ਹਾਂ।
ਸਾਧਨ ਸਾਧ ਭਨਿਓ ਇਸ ਭਾਂਤਾ,
ਪਰ ਜਦੋਂ ਸਿੱਖ ਚਲੇ ਗਿਆ ਤੇ ਸਾਧ ਸੰਗਤ ਸਾਧੂਆਂ ਨੂੰ ਫਿਰ ਏਦਾਂ ਭਾਈ ਆਨੰਦ ਚੰਦ ਨੇ ਅੱਖਾਂ ਲਾਲ ਕਰਕੇ ਆਖਿਆ,
ਕਿਉਂ ਡਹਿਕਦ ਤੁਮ ਫਿਰੋ ਕਨੇਰੇ,
ਉਹਨਾਂ ਨੂੰ ਕਿਹਾ ਕੀ ਤੁਰੇ ਫਿਰਦੇ ਜੇ ਤੁਸੀਂ ਥਾਵਾਂ ਥਾਵਾਂ ਤੇ ਜਾ ਕੇ ਮਹਾਰਾਜ ਕੋਲ ਸ਼ਿਕਾਇਤ ਲਾਤੀ ਮੇਰੀ।
ਆਏ ਪ੍ਰਾਤ ਲੈ ਗਮਨੋ ਡੇਰੇ,
ਸਵੇਰੇ ਆਇਓ ਤੇ ਲੈ ਜਾਓ ਆਪਣਾ ਸਰੂਪ। ਕੁਝ ਉਹਨਾਂ ਨੂੰ ਡਰਾਇਆ ਧਮਕਾਇਆ ਤੇ ਨਾਲ ਇਹ ਕਹਿਤਾ ਵੀ ਕੱਲ ਨੂੰ ਆਣ ਕੇ ਆਪਣਾ ਸਰੂਪ ਲੈ ਜਾਇਓ ਤੁਸੀਂ।
ਸੋਭਾ ਸੁਰੇ ਮਟਾਰਨ ਕੀ ਨਾ,
ਕਹਿੰਦੇ ਉਹ ਦਿਨ ਵੀ ਸਾਧ ਸੰਗਤ ਨੇ ਬਹਾਨੇ ਨਾਲ ਹੀ ਟਾਲ ਦਿੱਤਾ ਉਹਨਾਂ ਨੂੰ।
ਗਏ ਸਾਧ ਤਿਨਕੋ ਡਰ ਦੀਨਾ,
ਜਦੋਂ ਸਾਧੂ ਸਾਧ ਸੰਗਤ ਅਗਲੇ ਦਿਨ ਸਰੂਪ ਲੈਣ ਵਾਸਤੇ ਗਏ ਤੇ ਫਿਰ ਇਹ ਦੂਜੀ ਤਰ੍ਹਾਂ ਪਿਆ ਉਹਨਾਂ ਨੂੰ।
ਭਲਾ ਚਹੋ ਪੁਰ ਤਿਆਗ ਸਿਧਾਰੋ,
ਕਿਹਾ ਮੈਂ ਕੱਲ ਤੁਹਾਨੂੰ ਕੁਝ ਆਖਿਆ ਨੀ ਕਿਉਂਕਿ ਗੁਰੂ ਕਾ ਸਿੱਖ ਨਾਲ ਸੀ ਤੇ ਜੇ ਆਪਣਾ ਭਲਾ ਚਾਹੁੰਦੇ ਜੇ ਚੁੱਪ ਕਰਕੇ ਆਨੰਦਪੁਰ ਚੋਂ ਨਿਕਲ ਜਾਓ, ਕੋਈ ਤੁਹਾਨੂੰ ਸਰੂਪ ਨੀ ਮਿਲਣਾ ਹੈ।
ਜੇ ਅਬ ਕੇ ਗੁਰ ਪਾਸ ਪੁਕਾਰੋ,
ਤੇ ਜੇ ਹੁਣ ਜਾ ਕੇ ਕਿਤੇ ਗੁਰੂ ਸਾਹਿਬ ਕੋਲ ਮੇਰੀ ਸ਼ਿਕਾਇਤ ਕੀਤੀ ਤਾਂ
ਕੈਦ ਪਰੋਗੇ ਛੁੱਟੋ ਨਾਹੀ,
ਮੈਨੂੰ ਤੇ ਗੁਰੂ ਸਾਹਿਬ ਨੇ ਕੁਝ ਨੀ ਕਹਿਣਾ ਤੇ ਮੈਂ ਤੁਹਾਨੂੰ ਕੈਦ ਕਰ ਲੈਣਾ ਤੇ ਮੁੜ ਕੇ ਤੁਹਾਨੂੰ ਸਾਰੀ ਉਮਰ ਨੀ ਛੱਡਣਾ। ਫਿਰ ਮੈਂ
ਕਸ਼ਟ ਸਹੋ ਕਾਰਾ ਗ੍ਰਹਿ ਮਾਹੀ,
ਸਾਰੀ ਉਮਰ ਤੁਹਾਡੀ ਕੈਦ ਵਿੱਚ ਜੇਲ੍ਹ ਵਿੱਚ ਹੀ ਲੰਘ ਜਾਣੀ, ਫਿਰ ਬੰਦੀ ਖਾਨੇ ਚ ਪਵਾ ਦੇਵਾਂਗਾ ਮੈਂ ਤੁਹਾਨੂੰ।
ਇਤਿਆਦਿਕ ਕਹਿ ਤਾੜਨ ਕਰੇ,
ਇਤਿਆਦਿਕ ਬਹੁਤ ਜ਼ਿਆਦਾ ਡਰਾਇਆ ਸਾਧੂਆਂ ਨੂੰ ਭਾਈ ਆਨੰਦ ਚੰਦ ਨੇ।
ਦੇਤ ਧਕੇਲਾ ਬਹਿਰ ਨਿਕਰੇ,
ਤੇ ਆਪਣੇ ਬੰਦਿਆਂ ਨੂੰ ਕਹਿ ਕੇ ਧੱਕੇ ਮਰਵਾ ਕੇ ਉਹਨਾਂ ਸਾਧੂਆਂ ਨੂੰ ਆਪਣੇ ਡੇਰੇ ਵਿੱਚੋਂ ਆਨੰਦ ਚੰਦ ਨੇ ਕਢਵਾ ਦਿੱਤਾ ਬਾਹਰ।
ਗਾਰ ਨਿਕਾਰਤ ਬਹੁਤ ਤ੍ਰਿਸਕਾਰੇ,
ਕਹਿੰਦੇ ਬਹੁਤ ਜ਼ਿਆਦੀਆਂ ਗਾਲਾਂ ਵੀ ਉਹਨਾਂ ਨੂੰ ਕੱਢੀਆਂ ਤੇ ਬਹੁਤ ਜ਼ਿਆਦਾ ਡਰਾਇਆ ਹੈ।
ਕਰੋ ਪੁਕਾਰ ਤਾਂ ਹੋਵੇ ਮਾਰੇ,
ਆਖਿਆ ਜੇ ਗੁਰੂ ਸਾਹਿਬ ਨੂੰ ਜਾ ਕੇ ਹੁਣ ਤੁਸਾਂ ਦੱਸਿਆ ਤੇ ਮਾਰ ਮਾਰ ਕੇ ਮਾਰ ਦਿਆਂਗਾ ਤੁਹਾਨੂੰ।
ਦੁਖੀ ਭਏ ਬਹੁ ਛਪ ਛਪ ਰਹੇ,
ਕਹਿੰਦੇ ਸਾਧੂ ਬੜੇ ਦੁਖੀ ਹੋਏ ਤੇ ਛੁਪ ਕੇ ਸਾਧ ਸੰਗਤ ਭਾਈ ਆਨੰਦ ਚੰਦ ਤੋਂ ਲੋਕੇ ਆਨੰਦਪੁਰ ਵਿੱਚ ਵਿਚਾਰੇ ਆਪਣਾ ਟਾਈਮ ਪਾਸ ਕਰਨ ਲੱਗੇ।
ਨਿਜ ਦੁੱਖ ਕਿਸਹੂੰ ਪਾਸ ਨਾ ਕਹੇ,
ਕਿਸੇ ਨੂੰ ਇਹਨਾਂ ਨੇ ਕੋਈ ਗੱਲ ਨੀ ਦੱਸੀ ਕਿ ਅਸੀਂ ਦੁਖੀ ਹਾਂ ਆਨੰਦ ਚੰਦ ਦੇ ਹੱਥੋਂ।
ਬਿਤਿਓ ਮਾਸ ਗੁਰ ਭੇ ਅਸਵਾਰ,
ਕਹਿੰਦੇ ਇੱਕ ਮਹੀਨਾ ਇਸੇ ਤਰ੍ਹਾਂ ਹੋਰ ਲੰਘ ਗਿਆ ਹੈ।
ਪਹੁੰਚੇ ਉੱਚੇ ਕਰਤ ਪੁਕਾਰ,
ਕਹਿੰਦੇ ਮਹਾਰਾਜ ਫੇਰ ਇੱਕ ਦਿਨ ਸ਼ਿਕਾਰ ਵਾਸਤੇ ਨਿਕਲੇ ਤੇ ਸਮਾਂ ਵੇਖ ਕੇ ਸਾਧੂਆਂ ਦਾ ਟੋਲਾ ਫੇਰ ਕਲਗੀਧਰ ਪਾਤਸ਼ਾਹ ਜੀ ਦੇ ਕੋਲੇ ਚਲਿਆ ਗਿਆ।
ਆਨੰਦ ਚੰਦ ਕੁਛ ਤਰਾਸ ਨਾ ਮਾਨਿਓ,
ਆਖਿਆ ਮਹਾਰਾਜ ਸੱਚੇ ਪਾਤਸ਼ਾਹ ਆਨੰਦ ਚੰਦ ਨੇ ਉਹ ਸਰੂਪ ਨੀ ਜੇ ਸਾਡਾ ਮੋੜਿਆ ਤੇ ਨਾ ਤੁਹਾਡਾ ਹੁਕਮ ਮੰਨਿਆ ਨਾ ਉਹਨੇ ਕੋਈ ਡਾਰੀ ਤੁਹਾਡਾ ਮੰਨਿਆ ਹੈ।
ਫੇਰ ਉਹ ਹੁਕਮ ਜੋ ਆਪ ਵਖਾਨਿਓ,
ਮਹਾਰਾਜ ਜਿਹੜਾ ਆਪ ਜੀ ਨੇ ਹੁਕਮ ਕੀਤਾ ਸੀ ਸਿੰਘ ਨੂੰ ਭੇਜਿਆ ਸੀ ਸਾਡੇ ਨਾਲ, ਉਹਨੇ ਆਪ ਜੀ ਦਾ ਹੁਕਮ ਮੋੜ ਦਿੱਤਾ, ਬਿਲਕੁਲ ਨੀ ਮੰਨਿਆ ਹੈ।
ਕਰਤ ਟਾਰ ਸੋ ਗ੍ਰੰਥ ਨਾ ਦੇਤ,
ਮਹਾਰਾਜ ਟਾਲੇ ਮਟੋਲੇ ਕਰਕੇ ਅਜੇ ਤੱਕ ਉਹਨੇ ਟਾਈਮ ਕੱਢ ਦਿੱਤਾ ਤੇ ਸਰੂਪ ਮੋੜਿਆ ਨਹੀਂ ਸਾਨੂੰ।
ਤ੍ਰਾਸਤ ਹਮੇ ਜੋ ਰਾਖਨ ਹੇਤ,
ਤੇ ਮਹਾਰਾਜ ਜੇ ਅਸੀਂ ਲੈਣ ਵਾਸਤੇ ਜਾਂਦੇ ਹਾਂ ਤੇ ਸਾਨੂੰ ਡਰਾਉਂਦਾ ਹੈ ਅੱਗਿਓਂ ਬਹੁਤ ਜ਼ਿਆਦਾ।
ਹੇ ਪ੍ਰਭ ਕਿਰਪਾ ਕਰੋ ਇਮ ਜਾਪੇ,
ਆਖਿਆ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਹੁਣ ਆਪ ਹੀ ਕਿਰਪਾ ਕਰੋ ਸਾਡੇ ਉੱਤੇ।
ਲਿਹੋ ਮੰਗਾਏ ਪ੍ਰਭੂ ਦੇਹੋ ਆਪੇ,
ਆਪ ਮੰਗਾ ਕੇ ਉਹਦੇ ਡੇਰਿਓ ਮਹਾਰਾਜ ਸਰੂਪ ਤੁਸੀਂ ਆਪਣੇ ਹੱਥੀ ਸਾਨੂੰ ਦਿਓ, ਇਹ ਗੱਲ ਤਾਂ ਬਣਨੀ ਹੈ।
ਗਾਰ ਨਿਕਾਰਤ ਮਾਰਨ ਤਿਆਰਾ,
ਮਹਾਰਾਜ ਜੇ ਅਸੀਂ ਜਾਂਦੇ ਹੋ ਤੇ ਗਾਲਾਂ ਕੱਢਦਾ ਅੱਗਿਓਂ ਤੇ ਮਾਰਨ ਵਾਸਤੇ ਤਿਆਰ ਹੋ ਜਾਂਦਾ ਹੈ।
ਗ੍ਰਹਿ ਆਪਣੇ ਤਿੰਨ ਗ੍ਰੰਥ ਸੰਭਾਰਾ,
ਆਪਣੇ ਡੇਰੇ ਵਿੱਚ ਉਹਨੇ ਗ੍ਰੰਥ ਸਾਹਿਬ ਜੀ ਦਾ ਪਾਵਨ ਪਵਿੱਤਰ ਸਰੂਪ ਸਾਂਭ ਕੇ ਰੱਖ ਲਿਆ ਹੈ।
ਸੁਣ ਪੁਕਾਰ ਸਾਧਨ ਕੀ ਫੇਰ,
ਕਹਿੰਦੇ ਜਦੋਂ ਦੂਜੀ ਵਾਰ ਇਹਨਾਂ ਸਾਧੂਆਂ ਨੇ ਪੁਕਾਰ ਕੀਤੀ ਦਸਵੇਂ ਪਾਤਸ਼ਾਹ ਜੀ ਕੋਲੇ ਤਾਂ
ਜਾਨ ਦੁਸ਼ਟ ਮਨ ਕੁੱਪੇ ਕਨੇਰ,
ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਵੇਲੇ ਬਹੁਤ ਵੀਰ ਰਸ ਵਿੱਚ ਆਏ, ਜਾਣ ਲਿਆ ਕਿ ਆਨੰਦ ਚੰਦ ਦੇ ਅੰਦਰ ਦੁਸ਼ਟਤਾਈ ਹੈ।
ਦੁਆ ਸਿੰਘਨ ਕੋ ਭਾਖ ਪਠਾਇਓ,
ਉਸੇ ਵੇਲੇ ਦੋ ਸਿੰਘਾਂ ਦੀ ਡਿਊਟੀ ਲਾ ਦਿੱਤੀ ਮਹਾਰਾਜ ਜੀ ਨੇ।
ਸਮੇਂ ਬਿਨਾਸ਼ ਕਿਦੋਂ ਤੁਵੇ ਆਇਓ,
ਆਖਿਆ ਕਿ ਜਾ ਕੇ ਆਨੰਦ ਚੰਦ ਨੂੰ ਆਖੋ ਤੇਰਾ ਅੰਤਲਾ ਸਮਾਂ ਆ ਗਿਆ, ਹੁਣ ਤੇਰਾ ਰਹਿਣ ਨੂੰ ਜੀ ਨਹੀਂ ਕਰਦਾ ਦੁਨੀਆ ਤੇ।
ਜਬਰੀ ਕਰੇ ਗ੍ਰੰਥ ਇਨ ਸ਼ੀਨਾ,
ਸੋ ਇਹਨਾਂ ਕੋਲੋਂ ਜਬਰਦਸਤੀ ਵਿਚਾਰੇ ਸਾਧੂਆਂ ਕੋਲੋਂ ਲਿਖਿਆ ਹੋਇਆ ਸਰੂਪ ਰੱਖ ਲਿਆ ਹੈ।
ਬਾਹਰ ਹੁਕਮ ਕੋ ਮੇਟਨ ਕੀ ਨਾ,
ਫਿਰ ਸਾਡਾ ਹੁਕਮ ਟਾਲ ਦਿੱਤਾ, ਤੂੰ ਪਹਿਲਾਂ ਤਾਂ ਇਹ ਗਲਤੀ ਕੀਤੀ ਵੀ ਲਿਖਿਆ ਇਹਨਾਂ ਨੇ ਸਰਦਾ ਇਹਨਾਂ ਦੀ ਬਾਣੀ ਉੱਤੇ ਤੇ ਤੂੰ ਬਦੋਬਦੀ ਕਿਉਂ ਰੱਖਿਆ, ਤੇ ਦੂਜੀ ਗੱਲ ਗੱਲ ਫਿਰ ਸਾਡਾ ਹੁਕਮ ਨਹੀਂ ਮੰਨਿਆ ਹੈ।
ਦਿਨ ਖੋਟੇ ਕੈਦੀ ਹੈ ਦਿਖਾਈ।
ਮਹਾਰਾਜ ਨੇ ਆਖਿਆ ਜਾ ਕੇ ਆਨੰਦ ਚੰਦ ਨੂੰ ਦੱਸ ਦਿਓ ਵੀ ਤੇਰੇ ਦਿਨ ਮਾੜੇ ਨਜ਼ਰੀ ਪੈਂਦੇ ਸਾਨੂੰ ਹੁਣ।
ਚਾਹੇ ਮਸੰਦਨ ਕੀ ਵਡਿਆਈ।
ਇਹ ਜਿਹੜੇ ਵੇਖ ਲਾ ਵੱਡੇ ਤੇਰੇ ਵਡੇਰਿਆਂ ਕਰਕੇ ਅਸੀਂ ਵਡਿਆਈ ਤੈਨੂੰ ਦਿੱਤੀ ਸੀ, ਨਹੀਂ ਤੇ ਤੂੰ ਜਾਣਦਾ ਹੀ ਆ ਮਸੰਦਾਂ ਦਾ ਕੀ ਹਾਲ ਕੀਤਾ ਅਸੀਂ।
ਜਿਹਨੇ ਦੇ ਕਹੇ ਇਸ ਬੇਰਾ।
ਮਹਾਰਾਜ ਨੇ ਉਹਨਾਂ ਸਿੰਘਾਂ ਨੂੰ ਆਖਿਆ ਕਿ ਜੇ ਹੁਣ ਵੀ ਉਹਨੇ ਨਾਸ ਰੂਪ ਮੋੜਿਆ ਤਾਂ
ਲੂਟ ਲੀਜੀਏ ਮੂਰਖ ਡੇਰਾ।
ਆਖਿਆ ਉਹਨੂੰ ਮੂਰਖ ਨੂੰ ਮਾਰਿਓ, ਫੜ ਕੇ ਸਾਡੇ ਕੋਲ ਆਇਓ ਤੇ ਡੇਰਾ ਉਹਦਾ ਲੁੱਟ ਲਿਓ ਤੁਸੀਂ।
ਇਮ ਕਹਿ ਨਾਥ ਅਖੀਰ ਸਿਧਾਰੇ।
ਏਦਾਂ ਕਹਿ ਕੇ ਕਲਗੀਧਰ ਪਾਤਸ਼ਾਹ ਜੀ ਆਪ ਤਾਂ ਸ਼ਿਕਾਰ ਖੇਡਣ ਚਲੇ ਗਏ ਹਨ।
ਕਾਨਨ ਵਿਚਰੇ ਕੋਲ ਪ੍ਰਹਾਰੇ।
ਕਹਿੰਦੇ ਜੰਗਲ ਵਿੱਚ ਵਿਚਰਦਿਆਂ ਹੋਇਆ ਕਈ ਹਰਨ ਮਹਾਰਾਜ ਨੇ ਮਾਰੇ ਨੇ।
ਸਿੰਘ ਸਾਧ ਪਹੁੰਚੇ ਤਬ ਆਏ।
ਕਹਿੰਦੇ ਇੱਧਰ ਸਿੰਘ ਸਾਧ ਸੰਗਤ ਉਹਨਾਂ ਸਾਧੂਆਂ ਨੂੰ ਨਾਲ ਲੈ ਕੇ ਤੇ ਆ ਗਏ ਭਾਈ ਆਨੰਦ ਚੰਦ ਦੇ ਡੇਰੇ।
ਬੈਠਿਓ ਆਨੰਦ ਚੰਦ ਜੇਠਾਏ।
ਜਿੱਥੇ ਆਨੰਦ ਚੰਦ ਬੈਠਾ ਸੀ ਆਪਣੇ ਡੇਰੇ ਵਿੱਚ ਉੱਥੇ ਆਏ ਹਨ ਇਹ ਸਾਧੂ ਤੇ ਨਾਲ ਉਹ ਦੋ ਸਿੰਘ ਜਿਹੜੇ ਕਲਗੀਧਰ ਪਾਤਸ਼ਾਹ ਜੀ ਨੇ ਭੇਜੇ ਸਨ।
ਪ੍ਰਭ ਕੋ ਹੁਕਮ ਉਚਾਰਨ ਕੀਨਾ।
ਮਹਾਰਾਜ ਜੀ ਦਾ ਜਿਹੜਾ ਹੁਕਮ ਸੀ ਆਣ ਕੇ ਉਹਨਾਂ ਸਿੰਘਾਂ ਨੇ ਭਾਈ ਆਨੰਦ ਚੰਦ ਨੂੰ ਸੁਣਾ ਦਿੱਤਾ ਹੈ।
ਇਨ ਕੋ ਗ੍ਰੰਥ ਕਿਉਂ ਨਾ ਤੈ ਦੀਨਾ।
ਆਖਿਆ ਭਾਈ ਆਨੰਦ ਚੰਦ ਕਿਉਂ ਨੀ ਇਹਨਾਂ ਦਾ ਸਰੂਪ ਤੂੰ ਇਹਨਾਂ ਨੂੰ ਵਾਪਸ ਕੀਤਾ।
ਆਪਣੋ ਭਲੋ ਚਹਿਤ ਕਹਿ ਨਾਹੀ।
ਤੂੰ ਆਪਣਾ ਭਲਾ ਚਾਹੁੰਦਾ ਕਿ ਨਹੀਂ ਚਾਹੁੰਦਾ ਆਪਣਾ ਭਲਾ ਦੱਸ।
ਮਿਲਿਓ ਕਿ ਚਾਹੇ ਮਸੰਦਨ ਮਾਹੀ।
ਤੇਰਾ ਵੀ ਰਾਦਾ ਉਹਨਾਂ ਮਸੰਦਾਂ ਨਾਲ ਹੀ ਮਿਲਦਾ ਜਿਹੜੇ ਮਹਾਰਾਜ ਨੇ ਕੁੱਟ ਕੁੱਟ ਕੇ ਮਾਰ ਦਿੱਤੇ ਹਨ।
ਅਬ ਲੋ ਰਾਖੀ ਤੋਹੇ ਵਡਾਈ।
ਅਜੇ ਤੱਕ ਤੇ ਤੇਰੀ ਵਡਿਆਈ ਇਸ ਕਰਕੇ ਸੀ ਵੀ ਤੇਰੇ ਵੱਡੇ ਵਡੇਰੇ ਮਿਸ਼ਰਾ ਸਾਹਿਬ ਦਾ ਤੂੰ ਪੋਤਰਾ ਤੇ ਉਹ ਵੱਡੇ ਸਤਿਗੁਰਾਂ ਦੀ ਸੇਵਾ ਕਰਦਾ ਰਿਹਾ, ਇਸ ਕਰਕੇ ਤੇਰਾ ਮਾਣ ਸੀ ਗੁਰੂ ਦਰਬਾਰ ਵਿੱਚ।
ਨਤ ਡੇਰਾ ਤੁਰਨ ਲੁੱਟ ਜਾਈ।
ਤੇ ਹੁਣ ਤੇਰਾ ਡੇਰਾ ਵੀ ਲੁੱਟਣ ਦਾ ਮਹਾਰਾਜ ਨੇ ਹੁਕਮ ਕਰ ਦਿੱਤਾ, ਜਾਂ ਤਾਂ ਸਰੂਪ ਵਾਪਸ ਕਰ ਦੇ ਤੇ ਜਾਂ ਅਸੀਂ ਤੇਰਾ ਡੇਰਾ ਲੁੱਟ ਲੈਣਾ ਹੈ।
ਦਹੋ ਗ੍ਰੰਥ ਨੇ ਜਦ ਅੱਛਾ ਕਰੀਏ।
ਸੋ ਆਪਣੇ ਆਪ ਨੂੰ ਬਚਾਉਣਾ ਚਾਹੁੰਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਇਹਨਾਂ ਨੂੰ ਵਾਪਸ ਕਰ ਦੇ ਤੂੰ।
ਕਿਉਂ ਨਾਹਕ ਨਿਜ ਕਾਜ ਬਿਗੜੀ ਹੈ।
ਕਿਉਂ ਆਪਣੀ ਬਣੀ ਬਣਾਈ ਇੱਜ਼ਤ ਖਰਾਬ ਕਰਦਾ ਹੈ।
ਗਰਬਤ ਬੋਲਿਓ ਗ੍ਰੰਥ ਨਾ ਦੇਹੋ।
ਉਸ ਵੇਲੇ ਸਾਧ ਸੰਗਤ ਦੀ ਮੱਤ ਮਾਰੀ ਗਈ ਫਿਰ ਆਨੰਦ ਚੰਦ ਦੀ। ਗੁਰੂ ਸਾਹਿਬ ਦਾ ਆਇਆ ਹੁਕਮ ਜਾਣ ਕੇ ਸਾਧ ਸੰਗਤ ਵੇਖੋ ਹੰਕਾਰ ਇਹਦੇ ਮੋਢਿਆਂ ਤੇ ਚੜ ਕੇ ਬੋਲਿਆ। ਹੰਕਾਰ ਵਿੱਚ ਆਣ ਕੇ ਕਹਿੰਦਾ ਜਾਓ ਜੋ ਕਰਨਾ ਕਰ ਲੋ, ਮੈਂ ਨਹੀਂ ਦੇਣਾ ਸਰੂਪ।
ਗੁਰ ਬਨਾਏ ਬੇ ਸਮਰਥ ਮੈਂ ਹਾਂ।
ਕਹਿਣ ਲੱਗਾ ਕਲਗੀਧਰ ਪਾਤਸ਼ਾਹ ਮੈਨੂੰ ਹੁਕਮਨਾਮੇ ਲਿਖ ਲਿਖ ਭੇਜ ਦਿਆ। ਗੁਰੂ ਕਿਹਨੇ ਬਣਾਇਆ? ਅਸੀਂ ਬਣਾਇਆ ਮਸੰਦਾਂ ਨੇ ਗੁਰੂ। ਗੁਰੂ ਬਣਾਉਣਾ ਸਾਡੇ ਆਪਣੇ ਹੱਥ ਵਿੱਚ ਹੈ, ਜਿਹਨੂੰ ਮਰਜ਼ੀ ਗੁਰੂ ਬਣਾ ਦੇਈਏ ਅਸੀਂ।
ਸ੍ਰੀ ਗੁਰੂ ਹਰ ਰਾ ਹਰਗੋਬਿੰਦ ਕੋ ਬੰਸ।
ਕਹਿਣ ਲੱਗਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅੰਸ ਬੰਸ ਧੀਰ ਮੱਲ ਹੋਣੀ ਬੈਠੇ ਨੇ ਅਜੇ, ਮੈਂ ਚਾਹਾਂ ਉਹਨਾਂ ਨੂੰ ਗੁਰੂ ਬਣਾ ਦਿਆਂਗਾ ਜਾ ਕੇ।
ਜਿਸ ਢਿੱਗ ਬੈਸੋ ਕਰੋ ਪ੍ਰਸੰਸ।
ਉਹ ਕਹਿੰਦਾ ਮੈਂ ਇੰਨਾ ਵੱਡਾ ਮਸੰਦ ਆ, ਇੰਨਾ ਮੇਰੇ ਵਿੱਚ ਬਲ ਹੈ ਵੀ ਜਿਸ ਵੀ ਸੋਢੀ ਦੇ ਕੋਲ ਜਾ ਕੇ ਬਹਿ ਕੇ ਚਾਰ ਗੱਲਾਂ ਉਸਤਤ ਦੀਆਂ ਕਰ ਦੇਵਾਂ ਉਹ ਹੀ ਗੁਰੂ ਬਣ ਜਾਵੇਗਾ, ਸਾਰੀਆਂ ਸੰਗਤਾਂ ਉਹਨੂੰ ਹੀ ਮੱਥਾ ਟੇਕਣ ਲੱਗ ਪੈਣਗੀਆਂ।
ਬ੍ਰਿੰਦ ਸੰਗਤਾਂ ਤਹਾਂ ਬੁਲਾਵੋ।
ਤੇ ਜੇ ਕਲਗੀਧਰ ਪਾਤਸ਼ਾਹ ਇੱਦਾਂ ਹੀ ਮੇਰੇ ਵੱਲ ਹੁਕਮ ਭੇਜਣਗੇ ਤੇ ਮੈਂ ਇਹਨਾਂ ਨੂੰ ਛੱਡ ਕੇ ਉਹਨਾਂ ਕੋਲੇ ਚਲਿਆ ਜਾਵਾਂਗਾ, ਧੀਰ ਮੱਲ ਹੋਣਾ ਕੋਲੇ, ਉਹਨਾਂ ਨੂੰ ਗੁਰੂ ਬਣਾ ਦੇਵਾਂਗਾ।
ਦਰਬਿਆ ਕੋਰਨ ਦੇ ਪੁਜਵਾਵੋ।
ਸਾਰੀਆਂ ਸੰਗਤਾਂ ਉਧਰ ਜਾਣ ਲੱਗ ਪੈਣਗੀਆਂ, ਮੱਥੇ ਉਹਨਾਂ ਨੂੰ ਟੇਕਣ ਲੱਗ ਪੈਣਗੇ, ਫੇਰ ਕਲਗੀਧਰ ਪਾਤਸ਼ਾਹ ਨੂੰ ਪਤਾ ਲੱਗੇਗਾ ਕਿ ਆਨੰਦ ਚੰਦ ਕੀ ਚੀਜ਼ ਹੈ।
ਸੁਣ ਦਵੈ ਸਿੰਘਨ ਤਵੈ ਬਖਾਨਾ।
ਉਹਦਾ ਇਹ ਹੰਕਾਰ ਵਾਲਾ ਬੋਲ ਸੁਣ ਕੇ ਦੋਵਾਂ ਸਿੰਘਾਂ ਨੇ ਸਾਧ ਸੰਗਤ ਇੱਦਾਂ ਆਖਿਆ ਹੈ।
ਦੇਹੋ ਆਵਨ ਅਬ ਕਿਰਪਾ ਨਿਧਾਨਾ।
ਆਖਿਆ ਚੰਗਾ ਆਨੰਦ ਚੰਦਾ ਤੇਰੀ ਮਾਰੀ ਗਈ ਆ ਮੱਤ, ਤੇ ਸ਼ਾਮ ਨੂੰ ਕਲਗੀਧਰ ਪਾਤਸ਼ਾਹ ਨੂੰ ਆ ਲੈਣ ਦੇ, ਫੇਰ ਵੇਖਾਂਗੇ ਤੇਰੇ ਨਾਲ ਕੀ ਬਣਦਾ ਹੈ।
ਬੀਤੀ ਸੰਗ ਮਸੰਦਨ ਜੈਸੇ।
ਪਰ ਇੰਨਾ ਕੁ ਚੇਤਾ ਰੱਖੀ ਵੀ ਤੂੰ ਆਪਣੀ ਅੱਖੀਂ ਵੇਖਿਆ ਮਸੰਦਾਂ ਦਾ ਕੀ ਹਾਲ ਕੀਤਾ, ਮਹਾਰਾਜ ਨੇ ਕਿੱਦਾਂ ਤੜਫਾ ਤੜਫਾ ਕੇ ਮਾਰੇ ਹਨ।
ਹੋਏ ਹੈ ਤੋਹੇ ਸਾਥ ਭੀ ਤੈਸੇ।
ਸਮਝ ਲਾ ਵੀ ਹੁਣ ਤੇਰੇ ਵੀ ਦਿਨ ਮਾੜੇ ਆ ਗਏ, ਤੇਰੇ ਨਾਲ ਵੀ ਉਹੀ ਵਰਤਾਰਾ ਹੋਵੇਗਾ ਜਿਹੜਾ ਬਾਕੀ ਮਸੰਦਾਂ ਨਾਲ ਹੋਇਆ ਹੈ।
ਹੁਕਮ ਹਟਾਏ ਗਰਵ ਤੇ ਕਹਿ।
ਤੂੰ ਮਹਾਰਾਜ ਦਾ ਦੂਸਰੀ ਵਾਰ ਹੁਕਮ ਮੋੜ ਦਿੱਤਾ ਤੇ ਉਪਰੋਂ ਤੂੰ ਹੰਕਾਰ ਨਾਲ ਇਹ ਗੱਲ ਕਹਿੰਦਾ ਵੀ ਮੈਂ ਗੁਰੂ ਬਣਾ ਸਕਦਾ ਜਿਹਨੂੰ ਮਰਜ਼ੀ ਹੈ।
ਗੁਰੂ ਬਣਾਵਨ ਮਮ ਕਰ ਅਹਿ।
ਇੰਨਾ ਹੰਕਾਰ, ਤੂੰ ਕਹਿੰਦਾ ਗੁਰੂ ਬਣਾਉਣਾ ਮੇਰੇ ਹੱਥ ਵਿੱਚ ਆ, ਜਿਹਨੂੰ ਮਰਜ਼ੀ ਮੈਂ ਗੁਰੂ ਬਣਾ ਦੇਵਾਂ। ਜਦੋਂ ਬੰਦੇ ਦੀ ਮੱਤ ਮਾਰੀ ਜਾਵੇ ਸਾਧ ਸੰਗਤ, ਉਦੋਂ ਮਹਾਰਾਜ ਕਹਿੰਦੇ ਨੇ ਜਿਸ ਨੂੰ ਆਪ ਖਵਾਏ ਕਰਤਾ ਖੁਸ ਲਏ ਚੰਗਿਆਈ। ਜਦੋਂ ਸਾਧ ਸੰਗਤ ਪਰਮੇਸ਼ਰ ਨੇ ਕਿਸੇ ਨੂੰ ਖਵਾਰ ਕਰਨਾ ਹੋਵੇ, ਭਾਵੇਂ ਕਿੱਡਾ ਵੱਡਾ ਵਿਦਵਾਨ ਹੋਵੇ, ਪੰਡਿਤ ਹੋਵੇ, ਫਿਲਾਸਫਰ ਹੋਵੇ, ਸਾਧ ਸੰਗਤ ਉਹ ਸਾਇੰਟਿਸਟ ਹੋਵੇ, ਵਡਿਆਈ ਗੁਰੂ ਦੀ ਦਿੱਤੀ ਹੁੰਦੀ ਆ। ਇੱਕ ਛੋਟੀ ਜਿਹੀ ਘੁੰਡੀ ਆ ਦਿਮਾਗ ਦੀ ਸਾਧ ਸੰਗਤ ਪਰਮੇਸ਼ਰ ਨੇ ਫੇਰਨੀ ਤੇ ਇੱਕਦਮ ਵੱਡੀ ਸਾਰੀ ਗਲਤੀ ਵੱਡੇ ਸਾਰੇ ਬੰਦੇ ਕੋ ਕਰਵਾ ਕੇ ਮਿੱਟੀ ਚ ਮਿਲਾ ਦਿੰਦਾ ਪਰਮਾਤਮਾ। ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਪਰਮਾਤਮਾ ਨੂੰ ਕੋਈ ਸਮਾਂ ਨਹੀਂ ਲੱਗਦਾ। ਸਦੀਆਂ ਭਰ ਨਹੀਂ ਸੋਚਣਾ ਪੈਂਦਾ, ਗੁਰਮਤੇ ਨਹੀਂ ਕਰਨੇ ਪੈਂਦੇ, ਪੰਚਾਇਤਾਂ ਨਹੀਂ ਬਿਠਾਉਣੀਆਂ ਪੈਂਦੀਆਂ। ਬਸ ਗੁਰੂ ਨੇ ਸਾਧ ਸੰਗਤ ਇੱਕ ਕਲਾ ਹੀ ਨਿੱਕੀ ਜੀ ਮਰੋੜਨੀ ਹੈ, ਧਰਤੀ ਤੇ ਰੁਲਣ ਵਾਲੇ ਜਿਹੜੇ ਉਹਨਾਂ ਨੂੰ ਵਡਿਆਈਆਂ ਬਖਸ਼ ਦਿੰਦਾ। ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਰਾਵੇ। ਤੇ ਜੇ ਬੰਦੇ ਦੀ ਮੱਤ ਮਾਰੀ ਜਾਵੇ ਫਿਰ ਸਾਧ ਸੰਗਤ ਤੋਂ ਵੱਡਾ ਹੋ ਕੇ ਗੁਰੂ ਨੂੰ ਸਤਿਕਾਰ ਮਾਣ ਹੀ ਨਾ ਦੇਵੇ, ਮੱਥਾ ਹੀ ਨਾ ਟੇਕੇ, ਮਹਾਰਾਜ ਦਾ ਹੁਕਮ ਹੀ ਨਾ ਮੰਨੇ, ਆਖੇ ਮੈਂ ਗੁਰੂ ਬਣਾ ਸਕਦਾ ਮੇਰੇ ਕਰਕੇ ਗੁਰੂ ਦੀ ਸੋਭਾ, ਤੇ ਜਾਣ ਲਓ ਸਾਧ ਸੰਗਤ ਹੁਣ ਉਹਦਾ ਖੁਆਰ ਹੋਣ ਦਾ ਸਮਾਂ ਆ ਗਿਆ ਹੈ। ਗੁਰੂ ਸਾਹਿਬ ਸਾਧ ਸੰਗਤ ਕਿਰਪਾ ਕਰਕੇ ਬਚਾ ਕੇ ਰੱਖਣ, ਸਿੱਖ ਵਿੱਚ ਲੇਸ ਮਾਤਰ ਵੀ ਹੰਕਾਰ ਨਾ ਆਵੇ। ਸਿੱਖ ਤੇ ਸਾਧ ਉਹ ਦੀਵਾਨ ਹੈ ਮਹਾਰਾਜ ਦਾ, ਇਸੇ ਕਰਕੇ ਹੰਕਾਰ ਆ ਕਿ ਮੈਂ ਤਾਂ ਐਡਾ ਵੱਡਾ ਸਿੱਖ ਹਾਂ, ਮੇਰੇ ਵੱਡੇ ਵਡੇਰੇ ਮਸੰਦ ਰਹੇ ਗੁਰੂ ਘਰ ਵਿੱਚ ਬੜੀ ਸੇਵਾ ਕੀਤੀ, ਮੈਂ ਬੜਾ ਤਕੜਾ ਸੂਰਮਾ, ਮੈਂ ਮਹਾਰਾਜ ਦਾ ਦੀਵਾਨ ਹਾਂ, ਇਸ ਕਰਕੇ ਮੈਨੂੰ ਮਹਾਰਾਜ ਕੀ ਕਹਿ ਸਕਦੇ ਆ। ਹੰਕਾਰ ਆ ਗਿਆ ਉਹਨੂੰ, ਇਹ ਨਹੀਂ ਪਤਾ ਭਈ ਇਹ ਦੀਵਾਨਗੀਆਂ ਗੁਰੂ ਦੀਆਂ ਦਿੱਤੀਆਂ, ਗੁਰੂ ਤੇਰੇ ਕਰਕੇ ਨਹੀਂ ਤੂੰ ਗੁਰੂ ਕਰਕੇ ਆ, ਤੈਨੂੰ ਕੌਣ ਪੁੱਛੂ। ਜੇ ਮਹਾਰਾਜ ਨੇ ਜੇ ਸਾਧ ਸੰਗਤ ਮਾੜੀ ਜਿਹੀ ਨਜ਼ਰ ਦੂਜੀ ਕਰ ਲਈ ਨਾ, ਮਾੜੀ ਜਿਹੀ ਨਜ਼ਰ ਹੀ ਫੇਰ ਲਈ, ਤੇ ਫਿਰ ਸਾਧ ਸੰਗਤ ਰੋਲਣ ਤੋਂ ਕੋਈ ਬਚਾ ਨਹੀਂ ਸਕਦਾ। ਹਮ ਰੋਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਪਿੱਛੇ ਨੂੰ ਝਾਤੀ ਮਾਰ ਕੇ ਪਤਾ ਲੱਗਦਾ ਕੌਣ ਪੁੱਛਣ ਵਾਲਾ। ਗੁਰੂ ਕਿਰਪਾ ਕਰੇ ਤੇ ਵਡਿਆਈਆਂ ਬਖਸ਼ਦਾ, ਪਰ ਜਦੋਂ ਸਾਧ ਸੰਗਤ ਸਿੱਖ ਦੀਆਂ ਅੱਖਾਂ ਤੇ ਹੰਕਾਰ ਦੀ ਪੱਟੀ ਵੱਜ ਜਾਵੇ, ਫਿਰ ਉਹਨੂੰ ਗੁਰੂ ਵੀ ਨਿੱਕਾ ਨਿੱਕਾ ਜਾਪਣ ਲੱਗ ਪੈਂਦਾ। ਫਿਰ ਐਂ ਲੱਗਦਾ ਮੈਂ ਬਹੁਤ ਬੁੱਧ ਕਰਕੇ ਸਿਆਣਾ ਹੋ ਗਿਆ, ਗੁਰੂ ਸਾਹਿਬ ਤੋਂ ਗਲਤੀਆਂ ਹੋ ਗਈਆਂ, ਗੁਰੂ ਵੀ ਭੁੱਲ ਕਰ ਸਕਦਾ ਪਰ ਮੈਂ ਨਹੀਂ ਕਰ ਸਕਦਾ। ਹੁਣ ਮੱਤ ਮਾਰੀ ਗਈ, ਕਹਿੰਦਾ ਵੀ ਮੈਂ ਤਾਂ ਗੁਰੂ ਜੀ ਨੂੰ ਮਰਜ਼ੀ ਬਣਾ ਸਕਦਾ। ਸਿੰਘਾਂ ਨੇ ਆਖਿਆ ਕੋਈ ਨਹੀਂ, ਸ਼ਾਮ ਤੱਕ ਤੇਰੀ ਜ਼ਿੰਦਗੀ ਹੈ, ਮਹਾਰਾਜ ਨੂੰ ਸ਼ਿਕਾਰ ਖੇਡ ਕੇ ਵਾਪਸ ਆ ਲੈਣ ਦੇ, ਫਿਰ ਵੇਖਾਂਗੇ ਤੇਰੇ ਨਾਲ ਕੀ ਬਣਦਾ ਹੈ।
ਇਮ ਕਹਿ ਸਿੱਖ ਗਮਨੇ ਨਿਜ ਡੇਰੇ,
ਇਦਾਂ ਕਹਿ ਕੇ ਆਨੰਦ ਚੰਦ ਨੂੰ ਉਹ ਸਿੱਖ ਸਾਧ ਸੰਗਤ ਡੇਰੇ ਨੂੰ ਚਲੇ ਗਏ ਹਨ।
ਪਾਛੇ ਉਪਜਿਓ ਤਰਾਸ ਕਨੇਰੇ,
ਹੁਣ ਇਹਨੂੰ ਪਤਾ ਲੱਗਾ ਆਪਣੀ ਗਲਤੀ ਦਾ, ਸਿੰਘ ਚਲੇ ਗਏ ਤੇ ਬਹੁਤ ਜ਼ਿਆਦਾ ਡਰਿਆ ਆਨੰਦ ਚੰਦ।
ਮਮ ਦੁਰਭਾਗ ਭਨੇ ਜਬ ਸੁਨ ਗਏ,
ਆਖਿਆ ਜਦੋਂ ਮਹਾਰਾਜ ਸ਼ਾਮ ਨੂੰ ਅੱਜ ਆ ਗਏ ਤੇ ਜਿੰਨਾ ਮੈਂ ਗਲਤ ਬਚਨ ਕਰ ਬੈਠਾ ਵੀ ਗੁਰੂ ਤੇ ਮੈਂ ਬਣਾ ਦੂੰਗਾ ਜਿਹਨੂੰ ਜੀ ਕਰੇਗਾ, ਜਦੋਂ ਕਲਗੀਧਰ ਪਾਤਸ਼ਾਹ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ
ਤਜਹੇ ਨਾ ਗਹਿ ਬੰਦੇ ਸਿੱਖ ਹਨ,
ਤੇ ਫਿਰ ਅੱਜ ਮੇਰੀ ਜਾਨ ਦੀ ਖੈਰ ਨਹੀਂ, ਬੰਨ ਬੰਨ ਕੇ ਮੈਨੂੰ ਕੁੱਟ ਕੁੱਟ ਕੇ ਮਾਰਨਗੇ ਜਿੱਦਾਂ ਪਹਿਲਾਂ ਮਸੰਦਾਂ ਨੂੰ ਮਾਰਿਆ ਹੈ।
ਜੀਨ ਪੁਆਏ ਸ਼ੀਗਰ ਚੱਲ ਪਰਿਓ,
ਉਸੇ ਵੇਲੇ ਸਾਧ ਸੰਗਤ ਦੇ ਘੋੜੇ ਤੇ ਚੜਿਆ ਤੇ ਇਹਨੇ ਆਨੰਦਪੁਰ ਛੱਡਣ ਦਾ ਫੈਸਲਾ ਕਰ ਲਿਆ।
ਗ੍ਰੰਥ ਦਾਸ ਕੇ ਸਿਰ ਪਰ ਧਰਿਓ,
ਉਹ ਜਿਹੜਾ ਸਾਧੂਆਂ ਦਾ ਲਿਖਿਆ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਸਰੂਪ ਸੀ, ਉਹ ਆਪਣੇ ਦਾਸ ਦੇ ਸਿਰ ਤੇ ਚਕਵਾਇਆ, ਉਹਨੂੰ ਵੀ ਨਾਲ ਹੀ ਤੋਰ ਲਿਆ ਹੈ।
ਅਪਰ ਵਸਤ ਕੁਝ ਭੱਟ ਨੇ ਜ ਲੈ ਕੇ,
ਕੁਝ ਬਹੁਤ ਕੀਮਤੀ ਵਸਤੂਆਂ ਇਹਨੇ ਇਕੱਠੀਆਂ ਕੀਤੀਆਂ ਤੇ ਕੁਝ ਜਿਹੜੇ ਆਪਣੇ ਇਹਦੇ ਖਾਸ ਬੰਦੇ ਸਨ ਸੂਰਮੇ, ਉਹ ਇਹਨੇ ਨਾਲ ਲੈ ਲਏ ਹਨ।
ਤਦਰਵ ਤਰਿਓ ਤਰੀ ਪਰ ਹਵਕੈ,
ਬੇੜੀ ਉੱਤੇ ਚੜ ਕੇ ਸਤਲੁਜ ਦਰਿਆ ਛੇਤੀ ਛੇਤੀ ਪਾਰ ਕੀਤਾ ਇਹਨੇ ਵੀ, ਕਿਤੇ ਮਹਾਰਾਜ ਸ਼ਿਕਾਰ ਖੇਡ ਕੇ ਨਾ ਆ ਜਾਣ।
ਗਯੋ ਭਾਜ ਕਰ ਪੁਰ ਕਰਤਾਰਾ,
ਕਹਿੰਦੇ ਦਰਿਆ ਪਾਰ ਕਰਕੇ ਸਾਧ ਸੰਗਤ ਤੇ ਭੱਜ ਕੇ ਕਰਤਾਰਪੁਰ ਆ ਗਿਆ ਜਿੱਥੇ ਧੀਰਮਲ ਰਹਿੰਦਾ ਸੀ।
ਬੰਤੇ ਆਏ ਪ੍ਰਭੂ ਉਦਾਰਾ,
ਜਦੋਂ ਸ਼ਾਮ ਨੂੰ ਸ਼ਿਕਾਰ ਖੇਡ ਕੇ ਦਸਵੇਂ ਪਾਤਸ਼ਾਹ ਜੀ ਵਾਪਸ ਆਏ ਆਨੰਦਪੁਰ ਤਾਂ
ਭਇਓ ਪਲਾਇਨ ਸੁਨ ਸੁਧ ਸਾਰੀ,
ਜਦੋਂ ਮਹਾਰਾਜ ਨੂੰ ਪਤਾ ਲੱਗਾ ਸੱਚੇ ਪਾਤਸ਼ਾਹ ਉਹ ਤੇ ਗ੍ਰੰਥ ਸਾਹਿਬ ਸਰੂਪ ਲੈ ਕੇ ਮਹਾਰਾਜ ਦਾ ਤੇ ਭੱਜ ਗਿਆ ਆਨੰਦ ਚੰਦ ਤਾਂ
ਸਰਾਪ ਹੇਤ ਗੁਰ ਗਿਰਾ ਉਚਾਰੀ,
ਉਸ ਵੇਲੇ ਮਹਾਰਾਜ ਨੇ ਸਾਧ ਸੰਗਤ ਸੁਤੇ ਸਿੱਧ ਬਚਨ ਕੀਤਾ ਇਸ ਤਰ੍ਹਾਂ ਪਵਿੱਤਰ ਮੁਖ ਤੋਂ।
ਅਤੇ ਮਸੰਦਨ ਜਿਮ ਲਖ ਭਾਜਾ,
ਆਖਿਆ ਉਹਨੂੰ ਪਤਾ ਲੱਗ ਗਿਆ ਸੀ ਵੀ ਮਸੰਦਾਂ ਦਾ ਕੀ ਹਾਲ ਹੋਇਆ ਤੇ ਉਹਨਾਂ ਮਸੰਦਾਂ ਦੀ ਮੌਤ ਚੇਤੇ ਕਰਕੇ ਇਹ ਦੁਸ਼ਟ ਭੱਜ ਗਿਆ ਆਨੰਦਪੁਰ ਤੋਂ।
ਮਿਰਤ ਕੇ ਡਰ ਤੇ ਕੀਨ ਕੁਕਾਜਾ,
ਮਹਾਰਾਜ ਨੇ ਆਖਿਆ ਮੌਤ ਤੋਂ ਡਰਦੇ ਨੇ, ਇਹ ਖੋਟਾ ਕੰਮ ਕੀਤਾ ਨਾ ਸਰੂਪ ਲੈ ਕੇ ਭੱਜ ਗਿਆ, ਪਰ ਮੌਤ ਤੋਂ ਭੱਜ ਨਹੀਂ ਸਕਦਾ, ਕਿੰਨਾ ਕੁ ਭੱਜੇਗਾ ਮੌਤ ਤੋਂ।
ਅਬ ਜੈ ਜੈ ਹੈ ਮਿਰਤ ਤਿਸੇ ਆਗੇ,
ਮਹਾਰਾਜ ਨੇ ਆਖਿਆ ਜਿੱਥੇ ਜਾਵੇਗਾ ਮੌਤ ਉੱਥੇ ਵੀ ਪਹੁੰਚ ਹੀ ਜਾਵੇਗੀ, ਛੇਤੀ ਪਹੁੰਚ ਜਾਵੇਗੀ ਉਹਦੇ ਤੱਕ।
ਤਜੇ ਪ੍ਰਾਣ ਕਿਮ ਬਾਚੇ ਭਾਗੇ,
ਮਹਾਰਾਜ ਨੇ ਆਖਿਆ ਪ੍ਰਾਣ ਉਹਦੇ ਚਲੇ ਜਾਣਗੇ, ਹੁਣ ਉਹ ਬਹੁਤੇ ਦਿਨ ਨਹੀਂ ਕੱਢਦਾ, ਵੇਖ ਲਵਾਂਗੇ ਕਿੰਨੀ ਕੁ ਦੇਰ ਮੌਤ ਤੋਂ ਭੱਜਦਾ ਉਹ।
ਤਿਸੇ ਗ੍ਰੰਥ ਕੋ ਪੜੇ ਨਾ ਕੋਈ,
ਮਹਾਰਾਜ ਨੇ ਆਖਿਆ ਉਹ ਜਿਹੜੇ ਗ੍ਰੰਥ ਸਾਹਿਬ ਦਾ ਲਾਲਚ ਕਰਕੇ ਸਰੂਪ ਦਾ ਨਾਲ ਲੈ ਗਿਆ, ਉਸ ਗ੍ਰੰਥ ਸਾਹਿਬ ਦਾ ਕੋਈ ਪਾਠ ਨਹੀਂ ਕਰੇਗਾ ਸਿੱਖ।
ਗ੍ਰਾਮ ਡਰੋਲੀ ਥਿਰ ਹੋਵੇ ਸੋਈ,
ਕਹਿੰਦੇ ਡਰੋਲੀ ਭਾਈ ਕੀ ਸਾਧ ਸੰਗਤ ਅਜੇ ਤੱਕ ਉਹ ਸਰੂਪ ਪਿਆ ਹੋਇਆ, ਦਰਸ਼ਨ ਤੇ ਸਾਧ ਸੰਗਤ ਸੰਗਤਾਂ ਉਹਦੇ ਕਰਦੀਆਂ ਨੇ ਪਰ ਪਾਠ ਕੋਈ ਨਹੀਂ ਕਰਦਾ। ਇੱਕ ਪ੍ਰਚਲਿਤ ਰੀਤੀ ਚੱਲੀ ਜਾਂਦੀ ਵੀ ਜਿਹੜਾ ਉਹਦਾ ਉਸ ਬਾਣੀ ਦਾ ਪਾਠ ਕਰੇ, ਪਹਿਲੀ ਗੱਲ ਤੇ ਉਹ ਕਰਨ ਨਹੀਂ ਦਿੰਦੇ ਸਾਧ ਸੰਗਤ, ਇੱਕ ਪ੍ਰਚਲਿਤ ਆ ਗੱਲ, ਉੱਥੇ ਗਏ ਸਨ ਦਰਸ਼ਨ ਕਰਨ ਵਾਸਤੇ, ਉਹ ਕਹਿੰਦੇ ਭਾਈ ਇਹਦਾ ਜੇ ਕੋਈ ਪਾਠ ਕਰੇ ਤੇ ਉਹਨੂੰ ਮਗਰੋਂ ਦਿਸਣੋਂ ਹਟ ਜਾਂਦਾ, ਗੁਰੂ ਸਾਹਿਬ ਦਾ ਇਹਦੇ ਪ੍ਰਥਾਏ ਬਚਨ ਹੈ। ਉਵੇਂ ਦਰਸ਼ਨ ਸਾਧ ਸੰਗਤ ਉਹ ਕਰਵਾਉਂਦੇ, ਛੋਟੇ ਜਿਹੇ ਆਕਾਰ ਦਾ ਸਰੂਪ ਹੈ, ਅਸੀਂ ਉਹਦੇ ਦਰਸ਼ਨ ਕੀਤੇ ਨੇ। ਡਰੋਲੀ ਭਾਈ ਕੀ ਸਾਧ ਸੰਗਤ ਜਿੱਥੇ ਸਾਈਂ ਦਾਸ ਦਾ ਘਰ ਸੀ ਉੱਥੇ ਉਹ ਸਰੂਪ ਅਜੇ ਤੱਕ ਪਿਆ ਹੋਇਆ ਹੈ।
ਇਮ ਕਲਗੀ ਧਰ ਸਰਾਪ ਉਚਾਰਾ,
ਇਦਾਂ ਸੁਤੇ ਸਿੱਧ ਕਲਗੀਧਰ ਪਾਤਸ਼ਾਹ ਜੀ ਨੇ ਇਹ ਬਚਨ ਕਰ ਦਿੱਤਾ ਹੈ।
ਡੇਰਾ ਤੇ ਲੁਟਾਏ ਤੇ ਉਹ ਸਾਰਾ,
ਇਸ ਜਿਹੜਾ ਗੁਰੂ ਕੀ ਬਾਣੀ ਦਾ ਪਾਠ ਕਰਨਾ ਸਾਧ ਸੰਗਤ ਜੇ ਸੂਖਮ ਵਿਚਾਰਾਂ ਕਰੀਏ ਆਪਣੇ ਕੋਲੇ ਸਮਾਂ ਨਹੀਂ, ਉਵੇਂ ਬਾਣੀ ਸਦਾ ਭਲਾ ਕਰਦੀ, ਕਿਸੇ ਦਾ ਨੁਕਸਾਨ ਨਹੀਂ ਕਰਦੀ, ਪਰ ਗੁਰੂ ਦੇ ਬਚਨ ਦਾ ਸਤਿਕਾਰ ਕਰਨ ਵਾਸਤੇ ਸਿੱਖ ਪਾਠ ਕਰਦੇ ਨਹੀਂ ਉਹਦੇ ਤੋਂ, ਕਿਉਂਕਿ ਜੇ ਪਾਠ ਕਰਨਗੇ ਉਵੇਂ ਤਾਂ ਬਾਣੀ ਸਦਾ ਹੀ ਭਲਾ ਕਰਦੀ ਤੇ ਮਹਾਰਾਜ ਨੇ ਭਲੇ ਵਾਸਤੇ ਉਚਾਰੀ ਹੈ। ਪਰ ਗੁਰੂ ਕੇ ਬਚਨ ਨੂੰ ਹੀ ਆਪਾਂ ਬਾਣੀ ਕਹਿੰਦੇ ਹਾਂ, ਉਹ ਬਾਣੀ ਲਿਖੀ ਹੈ ਤੇ ਇੱਕ ਬਚਨ ਮਹਾਰਾਜ ਨੇ ਉਦਾਂ ਕੀਤਾ, ਇਤਿਹਾਸ ਨੇ ਕਹਿ ਦਿੱਤਾ, ਇਸ ਕਰਕੇ ਸਿੱਖਾਂ ਦੇ ਮਨ ਚ ਸਤਿਕਾਰ ਹੈ।
ਪੁੱਤ ਜਬ ਆਨੰਦ ਚੰਦ ਚੱਲ ਗਯੋ,
ਉਧਰ ਸਾਧ ਸੰਗਤ ਕਹਿੰਦੇ ਨੇ ਜਿਸ ਵੇਲੇ ਆਨੰਦ ਚੰਦ ਕਰਤਾਰਪੁਰ ਪਹੁੰਚਿਆ ਤਾਂ
ਨਰਪਟ ਧੀਰ ਮਲ ਪੈ ਦਯੋ,
ਇੱਕ ਬੰਦਾ ਕਰਤਾਰਪੁਰੋਂ ਸਾਧ ਸੰਗਤ ਬਾਹਰੋਂ ਹੀ ਇਹਨੇ ਆਪਣਾ ਧੀਰ ਮਲ ਵੱਲੇ ਘੱਲਿਆ ਹੈ।
ਸੁਧ ਕਰ ਮਿਲਿਓ ਹੰਕਾਰਤ ਕਹੇ,
ਕਹਿੰਦੇ ਨੇ ਇਹਨੇ ਬਹੁਤ ਹੰਕਾਰ ਵਾਲੀ ਗੱਲ ਸਾਧ ਸੰਗਤ ਆਪਣੇ ਬੰਦੇ ਦੇ ਰਾਹੀਂ ਧੀਰ ਮਲ ਕੋਲ ਭੇਜੀ।
ਲਾਖੋ ਸੰਗਤ ਮਮ ਬਸ ਅਹੈ,
ਕਹਿਣ ਲੱਗਾ ਧੀਰ ਮੱਲਾ ਮੈਂ ਕਲਗੀਧਰ ਪਾਤਸ਼ਾਹ ਨੂੰ ਛੱਡ ਕੇ ਭੱਜ ਆਇਆ ਆਨੰਦਪੁਰ ਤੋਂ, ਤੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਮੇਰੀ ਗੱਲ ਮੰਨਦੀ ਹੈ।
ਕਰ ਗੁਰ ਤੁਝ ਕੋ ਧਨ ਅਰ ਪਾਵੋ,
ਤੇ ਮੈਂ ਚਾਹੁੰਦਾ ਵੀ ਹੁਣ ਗੁਰੂ ਤੈਨੂੰ ਬਣਾ ਦਿਆਂ, ਮੇਰੇ ਵਸ ਦੀ ਗੱਲ ਹੈ, ਮੈਂ ਕਲਗੀਧਰ ਪਾਤਸ਼ਾਹ ਜੀ ਨੂੰ ਛੱਡ ਆਇਆ ਤੇ ਮੈਂ ਚਾਹੁੰਦਾ ਹੁਣ ਤੈਨੂੰ ਗੁਰੂ ਬਣਾਵਾਂ ਮੈਂ।
ਸਭ ਦਿਸ਼ਕੇ ਸਿੱਖਿਆ ਨ ਝੁਕਾਵੋ,
ਸਾਰੇ ਪਾਸਿਆਂ ਦੀਆਂ ਸੰਗਤਾਂ ਮੈਂ ਤੇਰੇ ਚਰਨਾਂ ਤੇ ਪਵਾ ਦੇਵਾਂਗਾ।
ਜਾਮੇ ਕੀ ਅਸਤੀਨ ਸੇ ਝਾਰੋ,
ਇਹ ਬਚਨ ਵੇਖੋ ਸਾਧ ਸੰਗਤ ਉਹਦਾ ਕਹਿੰਦਾ, ਜੇ ਮੈਂ ਆਪਣੇ ਜਾਮੇ ਦਾ ਕਫ ਝਾੜ ਦਿਆਂ ਨਾ, ਅਸਤੀਨ ਕਹਿੰਦੇ ਨੇ ਬਾਹ ਨੂੰ, ਸਾਧ ਸੰਗਤ ਕਹਿੰਦਾ ਜੇ ਮੈਂ ਆਪਣੇ ਜਾਮੇ ਦਾ ਉਂ ਕਰਕੇ ਇੱਕ ਵਾਰੀ ਕਫ ਝਾੜ ਦਿਆਂ ਤਾਂ
ਤਤ ਸ਼ਨ ਤਿਸ ਤੇ ਗੁਰੂ ਨਿਕਾਰੋ,
ਕਹਿੰਦਾ ਬਸ ਮੇਰੇ ਤੇ ਬਾਹ ਝਾੜਿਆਂ ਵਿੱਚੋਂ ਗੁਰੂ ਨਿਕਲ ਕੇ ਡਿੱਗ ਪੈਂਦਾ, ਮੇਰੇ ਤੇ ਖੱਬੇ ਹੱਥ ਦਾ ਕੰਮ ਹੈ ਜਿਹਨੂੰ ਮਰਜ਼ੀ ਗੁਰੂ ਬਣਾ ਦੇਵਾਂ, ਆਸਤੀਨ ਝਾੜ ਦੇਵਾਂ ਤੇ ਵਿੱਚੋਂ ਗੁਰੂ ਜਾ ਪਵੇਗਾ। ਇੰਨਾ ਜ਼ਿਆਦਾ ਹੰਕਾਰ ਇਹਨੂੰ ਆ ਗਿਆ, ਆਨੰਦ ਚੰਦ ਦੀ ਮੌਤ ਆ ਗਈ ਮੋਢਿਆਂ ਤੇ ਚੜ ਕੇ।
ਇਤਿਹਾਸਕ ਕਹਿ ਨਮਰੀ ਹੋਏ,
ਏਦਾਂ ਕਹਿ ਕੇ ਸਾਧ ਸੰਗਤ ਇਹਨੇ ਉਹਦੇ ਨਾਲ ਸੌਦਾ ਕੀਤਾ ਧੀਰ ਮਲ ਦੇ।
ਰਹਿਓ ਨਿਸ਼ਾ ਕਰ ਡੇਰਾ ਸੋਏ,
ਉਹ ਰਾਤ ਇਹਨੇ ਕਰਤਾਰਪੁਰ ਵਿੱਚ ਸਾਧ ਸੰਗਤ ਬਤੀਤ ਕੀਤੀ, ਆਪਣਾ ਡੇਰਾ ਲਾ ਕੇ ਤੰਬੂ ਲਾ ਕੇ।
ਧੀਰ ਮਲ ਨਿਕਟੀ ਰਹਿ ਕੇ,
ਉਧਰ ਧੀਰ ਮਲ ਕੋਲੇ ਜਦੋਂ ਸੁਨੇਹਾ ਪਹੁੰਚਿਆ ਤੇ ਧੀਰ ਮਲ ਦੇ ਜਿਹੜੇ ਖਾਸ ਬੰਦੇ ਸਨ ਉਹਨਾਂ ਨੇ ਆਪੋ ਵਿੱਚ ਦੀ ਸਲਾਹ ਕੀਤੀ ਹੈ।
ਸਿੱਖ ਮਸੰਦ ਮੁਸਾਹਿਬ ਸੇ,
ਆਖੇ ਜਿਹੜੇ ਧੀਰ ਮਲ ਦੇ ਆਪਣੇ ਸਾਧ ਸੰਗਤ ਮਸੰਦ ਸਨ, ਕਿਉਂਕਿ ਧੀਰ ਮਲ ਆਪਣੀ ਪੂਜਾ ਕਰਵਾਉਂਦਾ ਸੀ ਸ਼ੁਰੂ ਤੋਂ ਹੀ, ਇਹਦੇ ਵੱਖਰੇ ਮਸੰਦ ਨੇ, ਵੱਖਰੀ ਥੋੜੀ ਕਿਹਦੀ ਸੰਗਤ ਹੈ।
ਤਿੰਨੋ ਚਿੰਤ ਕਰ ਮਸਲਤ ਠਾਨੀ,
ਕਹਿੰਦੇ ਜਿਹੜੇ ਧੀਰ ਮਲ ਦੇ ਸਿਆਣੇ ਬੰਦੇ ਸਨ ਸ਼੍ਰੋਮਣੀ ਕੋਲ ਰਹਿਣ ਵਾਲੇ, ਉਹਨਾਂ ਨੇ ਏਦਾਂ ਸਲਾਹ ਕੀਤੀ। ਫਿਰ
ਬੁੱਧ ਸੂਰਤਾ ਇਸੇ ਮਹਾਨੀ,
ਕਹਿਣ ਲੱਗੇ ਵੀ ਇਹ ਆਨੰਦ ਚੰਦ ਆ ਗਿਆ ਅੱਜ ਕਰਤਾਰਪੁਰੇ ਤੇ ਧੀਰ ਮਲ ਦੇ ਕੋਲ ਹੁਣੇ ਰਹਿਣਾ ਚਾਹੁੰਦਾ, ਸੂਰਮਾ ਹੈ ਬਹੁਤ ਵੱਡਾ ਤੇ ਅਕਲ ਕਰਕੇ ਵੀ ਬੜਾ ਸਿਆਣਾ ਹੈ।
ਨਹਿੰਦੇ ਹੋ ਰਹਿਬੇ ਕਰੋ ਨਿਕਾਸਨ,
ਪਰ ਇਹਨੂੰ ਇੱਥੇ ਕਰਤਾਰਪੁਰ ਰਹਿਣ ਨਹੀਂ ਦੇਣਾ ਚਾਹੀਦਾ, ਕਿਉਂਕਿ ਇਹ ਕਲਗੀਧਰ ਪਾਤਸ਼ਾਹ ਜੀ ਦੇ ਕੋਲੋਂ ਆਇਆ, ਹੋ ਸਕਦਾ ਇਹਦੇ ਵਿੱਚ ਕੋਈ ਚਾਲ ਹੋਵੇ, ਕਿਉਂਕਿ ਧੀਰ ਮਲ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਬਣਦੀ ਨਹੀਂ ਹੈ।
ਕਰਚ ਛਲ ਕੋ ਪ੍ਰਾਣ ਬਿਨਾਸਨ,
ਤੇ ਹੋ ਸਕਦਾ ਛਲ ਕਰਕੇ ਕਿਤੇ ਧੀਰ ਮਲ ਨੂੰ ਮਾਰ ਨਹੀਂ ਆ ਗਿਆ ਹੋਵੇ ਮਹਾਰਾਜ ਨਾਲ ਰਲ ਕੇ।
ਧੀਰ ਮਲ ਕੇ ਨਿਕਟ ਸੁਧਾਰੇ,
ਏਦਾਂ ਸਲਾਹ ਕਰਕੇ ਤੇ ਧੀਰ ਮਲ ਨੂੰ ਜਾ ਕੇ ਸਾਰੇ ਇਹਨਾਂ ਸਿਆਣੇ ਬੰਦਿਆਂ ਨੇ ਆਖਿਆ ਹੈ।
ਅਨਕ ਸਿਆਣਪ ਸਹਿਤ ਉਚਾਰੇ,
ਕਹਿੰਦੇ ਬਹੁਤ ਸਿਆਣਪ ਨਾਲ ਧੀਰ ਮਲ ਨੂੰ ਇਹ ਸਮਝਾਉਣ ਲੱਗੇ ਜਿਹੜੇ ਉਹਦੇ ਖਾਸ ਬੰਦੇ ਸਨ।
ਤੁਮ ਰਿਪ ਸ੍ਰੀ ਗੁਰੂ ਗੋਬਿੰਦ ਸਾਹਿਬ,
ਆਖਿਆ ਬਾਬਾ ਧੀਰ ਮਲ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੇ ਦੁਸ਼ਮਣ ਹਨ।
ਤਿਨਕੇ ਢਿੱਗੇ ਬਡੋ ਮੁਸਾਹਿਬ,
ਇਹ ਉਹਨਾਂ ਦਾ ਦੀਵਾਨ ਹੈ, ਇਹਦੀ ਗੁਰੂ ਘਰ ਵਿੱਚ ਬਹੁਤ ਇੱਜ਼ਤ ਮਾਣ ਤੇ ਬੜੀ ਚੱਲਦੀ ਹੈ ਇਹਦੀ ਉੱਥੇ।
ਰਚਿਓ ਕਪਟ ਆਇਓ ਚੱਲ ਡੇਰੇ,
ਇਹ ਸਾਨੂੰ ਇਹਦੇ ਤੇ ਯਕੀਨ ਨਹੀਂ, ਇਹ ਜ਼ਰੂਰ ਤੁਹਾਡੇ ਨਾਲ ਕੋਈ ਕਪਟ ਕਰਨਾ ਚਾਹੁੰਦਾ, ਗੁਰੂ ਸਾਹਿਬ ਨੇ ਭੇਜਿਆ ਹੋਵੇਗਾ ਇਸ ਨੂੰ।
ਕਰੇ ਵਿਨਾਸ਼ਨ ਰਹਿ ਤੁਮ ਨੇੜੇ,
ਜੇ ਤੁਹਾਡੇ ਨੇੜੇ ਰਹਿਣ ਲੱਗ ਪਿਆ ਤੇ ਨੇੜੇ ਹੋ ਕੇ ਤੁਹਾਡਾ ਭੇਦ ਪਾ ਕੇ ਤੁਹਾਨੂੰ ਮਾਰੇਗਾ, ਕਿਉਂਕਿ ਤੁਸੀਂ ਵੀ ਆਪਣੇ ਆਪ ਨੂੰ ਗੁਰੂ ਖਵਾਉਂਦੇ ਜੇ ਤੇ ਕਲਗੀਧਰ ਪਾਤਸ਼ਾਹ ਵੀ ਗੁਰੂ ਹਨ, ਇਸ ਕਰਕੇ ਹੋ ਸਕਦਾ ਦਸਵੇਂ ਪਾਤਸ਼ਾਹ ਜੀ ਨੇ ਇਹਨੂੰ ਮਾਰਨ ਵਾਸਤੇ ਭੇਜਿਆ ਹੋਵੇ।
ਕਹਿ ਕਰਤਾਰਪੁਰਾ ਲੈ ਸ਼ੀਨ,
ਸੋ ਜਾਂ ਤੇ ਤੁਹਾਨੂੰ ਮਾਰ ਕੇ ਕਰਤਾਰਪੁਰੇ ਤੇ ਕਬਜ਼ਾ ਕਰਨਾ ਚਾਹੁੰਦਾ ਹੈ, ਤੇ ਜਾਂ ਫਿਰ ਮਹਾਰਾਜ ਨਾਲ ਸਲਾਹ ਕਰਕੇ ਆਇਆ ਹੋਵੇਗਾ ਵੀ ਕਿਸੇ ਤਰ੍ਹਾਂ ਤੁਸੀਂ ਮਰ ਜਾਓਗੇ ਤੇ ਪੂਜਾ ਦਸਵੇਂ ਪਾਤਸ਼ਾਹ ਦੀ ਹੋਵੇ।
ਬੈਠੇ ਨਿਕਟ ਭੇਦ ਲੈ ਚੀਨ,
ਇਹ ਜ਼ਰੂਰ ਤੁਹਾਡਾ ਭੇਦ ਲੈਣ ਵਾਸਤੇ ਤੁਹਾਡੇ ਕੋਲੇ ਆਇਆ ਹੈ।
ਸ਼ਸਤਰ ਹਤਨ ਮੈਂ ਦੀਰਘ ਗਾਡੋ,
ਇਹ ਬਹੁਤ ਵੱਡਾ ਸੂਰਮਾ, ਸ਼ਸਤਰਾਂ ਦੇ ਵਿੱਚ ਤੇ ਇਹਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ।
ਰਹੇ ਨਾ ਕੋ ਇਸ ਸਨਮੁਖ ਠਾਂਡੋ,
ਇਹਦੇ ਸਾਹਮਣੇ ਕੋਈ ਖੜਾ ਰਹਿ ਨਹੀਂ ਸਕਦਾ, ਏਡਾ ਵੱਡਾ ਯੋਧਾ ਹੈ ਇਹ ਆਨੰਦ ਚੰਦ।
ਜੇਕਰ ਚਾਹੇ ਆਪਣੋ ਨੀਕਾ,
ਜੇ ਤੁਸੀਂ ਆਪਣਾ ਭਲਾ ਚਾਹੁੰਦੇ ਜੇ ਬਾਬਾ ਧੀਰ ਮਲ ਜੀ,
ਇਸ ਕੇ ਹਤੇ ਹੋਤ ਹਿਤ ਜੀ ਕਾ,
ਇਹਨੂੰ ਮਾਰਨ ਵਿੱਚ ਤੁਹਾਡਾ ਭਲਾ ਜੇ, ਇਹ ਆਨੰਦ ਚੰਦ ਜਿਹੜਾ ਆਇਆ ਜ਼ਰੂਰ ਕੁਝ ਫਰੇਬ ਕਰੇਗਾ, ਤੇ ਚੰਗੀ ਗੱਲ ਇਹ ਹੈ ਵੀ ਹੁਣ ਕਰਤਾਰਪੁਰ ਵਿੱਚੋਂ ਇਹ ਬਚ ਕੇ ਨਾ ਜਾਵੇ। ਵੇਖੋ ਪਰਮੇਸ਼ਰ ਨੇ ਕਿਹੋ ਜਿਹਾ ਕੌਤਕ ਬਣਾ ਦਿੱਤਾ, ਆਇਆ ਮਹਾਰਾਜ ਤੋਂ ਬੇਮੁਖ ਹੋ ਕੇ, ਪਰ ਧੀਰ ਮਲ ਦੇ ਬੰਦੇ ਅਜੇ ਵੀ ਇਹਨੂੰ ਮਹਾਰਾਜ ਦਾ ਹੀ ਸਮਝੀ ਜਾਂਦੇ ਆ, ਕਹਿੰਦੇ ਛਲ ਕਰਕੇ ਆਇਆ ਹੋਵੇਗਾ। ਇਸ ਕਰਕੇ ਸਾਧ ਸੰਗਤ ਉਹਨਾਂ ਨੇ ਸਲਾਹ ਦੇ ਦਿੱਤੀ ਧੀਰ ਮਲ ਨੂੰ, ਭਈ ਇਹ ਕਰਤਾਰਪੁਰ ਚੋਂ ਹੁਣ ਬਚ ਕੇ ਨਾ ਜਾਵੇ, ਤੈਨੂੰ ਮਾਰਨ ਵਾਸਤੇ ਆਇਆ ਹੈ।
ਆਏ ਅਚਾਨਕ ਬਸ ਮੈਂ ਪਰਿਓ,
ਇਹ ਤੇ ਅਚਾਨਕ ਹੀ ਗੁਰੂ ਦਾ ਵੱਡਾ ਦੁਸ਼ਮਣ ਸਾਡੇ ਕਾਬੂ ਆ ਗਿਆ ਹੈ।
ਜਿਸ ਕੋ ਚਾਹਤ ਪ੍ਰਾਣ ਪਰ ਹਰਿਓ,
ਹੁਣ ਚਾਹੀਦਾ ਆਪਾਂ ਨੂੰ ਵੀ ਇਹਦੇ ਪ੍ਰਾਣ ਜਿਹੜੇ ਨਾਸ ਕਰ ਦੇਈਏ।
ਗਾਜ ਵਿਗਾਰੇ ਅਨਕ ਤੁਹਾਰੇ,
ਜੇ ਤੁਸੀਂ ਇਹਨੂੰ ਮਾਰਿਆ ਨਾ ਤੇ ਤੁਹਾਡੇ ਸਾਰੇ ਕਾਰਜ ਆਨੰਦ ਚੰਦ ਵਿਗਾੜ ਦੇਵੇਗਾ।
ਲਿਹੋ ਪਲਟਾ ਅਬ ਇਸ ਕੋ ਮਾਰੇ,
ਜਦੋਂ ਇਹ ਗੁਰੂ ਸਾਹਿਬ
ਸਾਹਿਬ ਦੇ ਕੋਲ ਰਹਿੰਦਾ ਰਿਹਾ ਤੇ ਸਾਡੀ ਪੇਸ਼ ਤਾਂਹੀਓ ਨਹੀਂ ਸੀ ਜਾਂਦੀ ਵੀ ਮਹਾਰਾਜ ਦੇ ਕੋਲ ਇਹ ਬੜਾ ਵੱਡਾ ਸੂਰਮਾ ਸੀ, ਅੱਜ ਕਾਬੂ ਆ ਗਿਆ, ਇਹਨੂੰ ਮਾਰ ਕੇ ਬਦਲਾ ਲਈਏ ਆਪਾਂ।
ਸੁਣ ਕੇ ਧੀਰ ਮਲ ਤਬ ਕਹਿਓ,
ਉਹਨਾਂ ਦੀ ਸਲਾਹ ਸੁਣ ਕੇ ਧੀਰ ਮਲ ਨੇ ਅੱਗੇ ਏਦਾਂ ਆਖਿਆ ਹੈ
ਕਿ ਮੈਂ ਇਸ ਹੱਥੇ ਵੀਰ ਬੜ ਲਹਿਓ।
ਧੀਰ ਮਲ ਕਹਿਣ ਲੱਗਾ ਵੀ ਇਹਦੇ ਨਾਲ ਮੁਕਾਬਲਾ ਕੌਣ ਕਰੇਗਾ, ਇਹ ਬਹੁਤ ਵੱਡਾ ਸੂਰਮਾ, ਕੌਣ ਮਾਰੇਗਾ ਇਸ ਨੂੰ।
ਸ਼ਸਤਰਨ ਜੁੱਤ ਸਨਮੁਖ ਜਬ ਹੋਵੇ,
ਜਦੋਂ ਸ਼ਸਤਰ ਲੈ ਕੇ ਕੋਈ ਇਹਨੂੰ ਮਾਰਨ ਵਾਸਤੇ ਸਾਹਮਣੇ ਜਾਵੇਗਾ ਤਾਂ
ਅਤੇ ਅਨਕ ਕੋ ਸਮੁਖ ਖਰੋਵੇ,
ਤੇ ਫਿਰ ਇਹਨੂੰ ਕੌਣ ਮਾਰੇਗਾ, ਕਿਹੜਾ ਇਹਦੇ ਸਾਹਮਣੇ ਖਲੋ ਸਕਦਾ, ਇਹ ਆਨੰਦ ਚੰਦ ਤੇ ਬਹੁਤ ਵੱਡਾ ਲੜਾਕਾ ਹੈ।
ਹੁਣ ਸਭਨ ਮਾਰਨ ਵਿਦ ਕਹੀ,
ਫਿਰ ਉਹਨਾਂ ਨੇ ਇੱਕ ਸਕੀਮ ਦੱਸੀ, ਕਹਿੰਦੇ ਕੋਈ ਨੀ ਆਪਾਂ ਸਾਹਮਣੇ ਜਾ ਕੇ ਇਹਨੂੰ ਜ਼ਰੂਰ ਮਾਰਨਾ, ਕਿਸੇ ਤਰੀਕੇ ਨਾਲ ਮਾਰ ਦਿੰਦੇ ਹਾਂ।
ਕਰੇ ਸੰਘਾਰਨ ਜਾਣੈ ਨਹੀਂ,
ਕਹਿੰਦੇ ਬਸ ਇਸ ਤਰੀਕੇ ਨਾਲ ਮਾਰਾਂਗੇ ਵੀ ਇਹਨੂੰ ਪਤਾ ਵਾ ਨਾ ਲੱਗੇ ਤੇ ਮਾਰ ਵੀ ਦੇਵਾਂਗੇ।
ਭਈ ਪ੍ਰਭਾਤ ਨਿਕਟ ਜਬ ਐ,
ਧੀਰ ਮਲ ਨੇ ਪੁੱਛਿਆ ਕਿੱਦਾਂ ਮਾਰਾਂਗੇ, ਉਹ ਕਹਿਣ ਲੱਗੇ ਜਦੋਂ ਕੱਲ ਨੂੰ ਦਿਨ ਚੜੇਗਾ ਤੇ ਇਹ ਤੈਨੂੰ ਮਿਲਣ ਵਾਸਤੇ ਆਵੇਗਾ ਆਨੰਦ ਚੰਦ।
ਇਹ ਤੁਪ ਕੇ ਸਬੀਰ ਛਪੈ ਹੈ,
ਤੇ ਆਪਾਂ ਇੱਕ ਚੰਗੇ ਨਿਸ਼ਾਨਚੀ ਨੂੰ, ਚੰਗੇ ਸੂਰਮੇ ਨੂੰ ਇੱਕ ਬੰਦੂਕ ਦੇ ਕੇ ਲਕਾ ਦਿਆਂਗੇ ਓਹਲੇ ਕਿਤੇ।
ਤਾਕ ਰਿਦੈ ਮੈਂ ਮਾਰੈ ਗੋਰੀ,
ਜਦੋਂ ਤੁਹਾਨੂੰ ਮਿਲਣ ਵਾਸਤੇ ਸਵੇਰੇ ਆਨੰਦ ਚੰਦ ਆਇਆ ਤੇ ਉਹ ਨਿਸ਼ਾਨਾ ਲਾ ਕੇ ਇਹਨੂੰ ਗੋਲੀ ਮਾਰੇ, ਫਿਰ
ਗਿਰਹ ਮਰੈ ਤਤ ਛਿਨ ਉਰ ਫੋਰੀ,
ਬਸ ਗੋਲੀ ਵੱਜਣ ਦੀ ਡੇਰ ਆ ਤੇ ਇੱਕੋ ਗੋਲੀ ਨਾਲ ਹੀ ਇਹਨੇ ਮਰ ਜਾਣਾ ਤੇ ਇਹਨੇ ਵਿੱਚ ਹੀ ਕੰਮ ਮੁੱਕ ਜਾਵੇਗਾ ਇਹਦਾ।
ਇਹ ਸਲਾਹ ਕਰ ਸੁਪਤੇ ਰਾਤੀ,
ਇੱਦਾਂ ਸਲਾਹ ਕਰ ਲਈ ਇਹਨਾਂ ਧੀਰ ਮਲ ਨੇ ਤੇ ਧੀਰ ਮਲ ਦੇ ਬੰਦਿਆਂ ਨੇ ਤੇ ਸੌ ਕੇ ਰਾਤ ਬਤੀਤ ਕੀਤੀ ਹੈ।
ਆਇਓ ਮੰਦ ਜਬੈ ਹੋਏ ਪ੍ਰਾਤੀ,
ਜਦੋਂ ਸਾਧ ਸੰਗਤ ਦਿਨ ਚੜਿਆ ਤੇ ਵਾਕਿਆ ਹੀ ਆਨੰਦ ਚੰਦ ਮਿਲਣ ਵਾਸਤੇ ਆ ਗਿਆ ਧੀਰ ਮਲ ਨੂੰ।
ਖਰਿਓ ਕਰਿਓ ਤਿੰਨ ਤੂਰਨ ਮਾਰੀ,
ਕਹਿੰਦੇ ਜਿਹੜਾ ਬੰਦਾ ਖਿਲਾ ਰਿਹਾ ਸੀ ਓਹਲੇ ਬੰਦੂਕ ਦੇ ਕੇ, ਜਦੋਂ ਉਹਦੀ ਮਾਰ ਹੇਠ ਆਇਆ ਤੇ ਉਹਨੇ ਗੋਲੀ ਨਿਸ਼ਾਨਾ ਲਾ ਕੇ ਮਾਰੀ ਇਹਨੂੰ ਆਨੰਦ ਚੰਦ ਨੂੰ।
ਲੱਗੀ ਜਾਂਗ ਹੱਡ ਟੁੱਟਿਓ ਭਾਰੀ,
ਕਹਿੰਦੇ ਸਾਧ ਸੰਗਤ ਗੋਲੀ ਉਹ ਚੰਗੀ ਤਰ੍ਹਾਂ ਇਹਦੇ ਹਿਰਦੇ ਵਿੱਚ ਨਾ ਲੱਗੀ ਤੇ ਉਹ ਸਾਧ ਸੰਗਤ ਹਿੱਲ ਜਾਣ ਕਰਕੇ ਨਾਲ ਹੀ ਇਹਦੀ ਲੱਤ ਵਿੱਚ ਆਣ ਕੇ ਲੱਗੀ ਹੈ।
ਇਹ ਤੁੱਤ ਹੇਰਤ ਖੜਗ ਨਿਕਾਸਿਓ,
ਉਸੇ ਵੇਲੇ ਇਹਨੇ ਆਨੰਦ ਚੰਦ ਨੇ ਮਿਆਨ ਵਿੱਚੋਂ ਤਲਵਾਰ ਕੱਢ ਲਈ ਤੇ ਵੇਂਦਾ ਵੀ ਮੇਰੇ ਉੱਤੇ ਗੋਲੀ ਕਿੰਨੇ ਚਲਾਈ ਹੈ।
ਕਿਸਨੇ ਔਚਕ ਮੋਹੇ ਬਿਨਾਸਿਓ,
ਉੱਚੀ ਸਾਰੀ ਇਹਨੇ ਪੁੱਛਿਆ ਕਿੰਨੇ ਮੇਰੇ ਤੇ ਵਾਰ ਕੀਤਾ ਹੈ।
ਦੋਨੋਂ ਦਿਸ਼ ਕਪਾਟ ਭਿਰ ਆਏ,
ਆਵਾਜ਼ ਤੇ ਕਿਸੇ ਨੇ ਨਹੀਂ ਦਿੱਤੀ ਤੇ ਕਹਿੰਦੇ ਧੀਰ ਮਲ ਨੇ ਇਸ਼ਾਰਾ ਕਰਕੇ ਛੇਤੀ ਛੇਤੀ ਬਾਹਰਲਾ ਦਰਵਾਜ਼ਾ ਬੰਦ ਕਰਵਾ ਦਿੱਤਾ।
ਦੇਖ ਰਹੇ ਹੋ ਨੈ ਨਿਕਸਨ ਪਾਏ,
ਜਦੋਂ ਇਹ ਭੱਜਣ ਲੱਗਾ ਆਨੰਦ ਚੰਦ ਡੇੜੀ ਚ ਆਇਆ ਤੇ ਡੇੜੀ ਦਾ ਮਗਰਲਾ ਦਰਵਾਜ਼ਾ ਵੀ ਛੇਤੀ ਛੇਤੀ ਬੰਦ ਕਰਵਾਤਾ ਧੀਰ ਮਲ ਨੇ, ਇਹਨੂੰ ਬੰਦ ਕਰ ਦਿੱਤਾ ਅੰਦਰੇ ਹੀ।
ਖਰੋ ਨਿਕਟ ਕੋ ਜਾਏ ਨਾ ਸਕਹੀ,
ਕਹਿੰਦੇ ਸਾਧ ਸੰਗਤ ਹੁਣ ਖਲੋਤਾ ਡੇੜੀ ਦੇ ਵਿੱਚ ਤੇ ਪਰ ਇਹਦੇ ਨੇੜੇ ਕੋਈ ਨੀ ਜਾਂਦਾ, ਜ਼ਖਮੀ ਹੋਇਆ ਹੈ ਆਨੰਦ ਚੰਦ।
ਕਿਮ ਸੰਘਾਰ ਹੈ ਘਾਤ ਨਾ ਤੱਕਈ,
ਕੋਈ ਹੁਣ ਦਾ ਨੀ ਚੱਲਦਾ ਵੀ ਇਹਨੂੰ ਮਾਰੀਏ ਕਿਵੇਂ। ਧੀਰ ਮਲ ਸੋਚਦਾ ਵੀ ਫੱਟੜ ਹੋ ਗਿਆ ਤੇ ਕਾਬੂ ਵੀ ਆਇਆ ਪਰ ਹੁਣ ਇਹਨੂੰ ਮਾਰੇ ਕੌਣ।
ਸ਼ਾਤ ਉਹ ਖੇਰ ਸ਼ੇਕ ਕਰ ਹੀਰਾ,
ਫਿਰ ਇਹਨਾਂ ਸਲਾਹ ਕੀਤੀ ਵੀ ਛੱਤ ਦੇ ਉੱਤੋਂ ਆਪਾਂ ਇੱਕ ਮਗੋਰਾ ਕੱਢੀਏ ਇਹਨੂੰ ਮਾਰਨ ਵਾਸਤੇ।
ਖਰੋ ਕ੍ਰੋਧ ਤੇ ਵੀਰ ਵਡੇਰਾ,
ਜਦੋਂ ਇਹਨਾਂ ਨੇ ਛੱਤ ਉੱਪਰੋਂ ਥੋੜੀ ਕਪਾੜੀ ਵੇਖਿਆ ਬੜੇ ਕ੍ਰੋਧ ਵਿੱਚ ਖਲੋਤਾ ਹੈ ਇਹ ਆਨੰਦ ਚੰਦ।
ਜਥਾ ਕਿਹਰੀ ਪਿੰਜਰੇ ਡਾਰ,
ਕਹਿੰਦੇ ਜਿਵੇਂ ਕਿਹਰੀ ਸ਼ੇਰ ਫੱਟੜ ਹੋਇਆ ਪਿੰਜਰੇ ਵਿੱਚ ਪਿਆ ਹੋਵੇ, ਇੱਦਾਂ ਆਨੰਦ ਚੰਦ ਫੰਕਾਰੇ ਮਾਰਦਾ ਡੇੜੀ ਵਿੱਚ।
ਹੱਥ ਗੋਰੀ ਬੋ ਫੇਰ ਸੰਘਾਰੋ,
ਪਰ ਕਹਿੰਦੇ ਉੱਪਰੋਂ ਸਾਧ ਸੰਗਤ ਫੇਰ ਉਹਨਾਂ ਨੇ ਭਾਈ ਆਨੰਦ ਚੰਦ ਦੇ ਛੱਤ ਪਾੜ ਕੇ ਗੋਲੀ ਮਾਰੀ ਹੈ।
ਖੈਂਚ ਪੌਰ ਤੇ ਬੈਰ ਗਿਰਾਇਓ,
ਉਸੇ ਵੇਲੇ ਇਹ ਭਾਈ ਆਨੰਦ ਚੰਦ ਮਰ ਗਿਆ, ਸਾਧ ਸੰਗਤ ਗੁਰੂ ਸਾਹਿਬ ਦਾ ਫਟਕਾਰਿਆ ਹੋਇਆ ਤੇ ਖੋਲ ਕੇ ਡੇੜੀ ਦਾ ਦਰਵਾਜ਼ਾ ਲੱਤੋਂ ਫੜ ਕੇ ਘਸੀਟ ਕੇ ਵਿਹੜੇ ਵਿੱਚ ਲੈ ਆਂਦਾ।
ਪਟ ਸੰਗੀ ਤਦਕਾਲ ਉਠਾਇਓ,
ਜਿਹੜੇ ਇਹਦੇ ਕੋਲ ਸਾਧ ਸੰਗਤ ਰਹਿੰਦੇ ਸਨ ਧੀਰ ਮਲ ਦੇ ਕੋਲ ਬੰਦੇ, ਉਹਨਾਂ ਨੇ ਛੇਤੀ ਛੇਤੀ ਚੁੱਕਿਆ ਇਸਦਾ ਸਰੀਰ।
ਕਾਲਾ ਸੰਗਾ ਫੂਕਿਓ ਜਾਏ,
ਕਾਲਾ ਸੰਗਾ ਪਿੰਡ ਸਾਧ ਸੰਗਤ ਨੇੜੇ ਪੈਂਦਾ ਕਰਤਾਰਪੁਰ ਦੇ, ਉੱਥੇ ਫਿਰ ਇਹਦਾ ਆਨੰਦ ਚੰਦ ਦਾ ਸੰਸਕਾਰ ਕੀਤਾ ਹੈ।
ਨਿਰਤਕ ਭਇਓ ਇਮ ਧਰਮ ਗਵਾਏ,
ਕਹਿੰਦੇ ਮਹਾਰਾਜ ਤੋਂ ਬੇਮੁਖ ਹੋ ਕੇ ਸਾਧ ਸੰਗਤ ਇੱਦਾਂ ਇਹ ਆਨੰਦ ਚੰਦ ਮਾਰਿਆ ਗਿਆ ਕੁੱਤੇ ਦੀ ਮੌਤ। ਉੱਥੇ ਇੰਨਾ ਸਤਿਕਾਰ ਤੇ ਅਦਬ ਸੀ, ਦੀਵਾਨ ਸੀ, ਸੂਰਮਾ ਲੜਿਆ ਵੀ ਮਹਾਰਾਜ ਦੇ ਨਾਲ ਕਈਆਂ ਜੰਗਾਂ ਚ, ਬਹੁਤ ਸਾਧ ਸੰਗਤ ਇਹਨੂੰ ਅਦਬ ਮਿਲਦਾ ਸੀ, ਪਰ ਜਦੋਂ ਹੰਕਾਰ ਕਰ ਲਿਆ ਕਹਿੰਦਾ ਗੁਰੂ ਮੈਂ ਬਣਾ ਸਕਦਾ, ਉਦੋਂ ਬੁਰੀ ਮੌਤ ਤੇ ਮਾਰਿਆ ਗਿਆ। ਇੱਥੇ ਪ੍ਰਸੰਗ ਸਾਧ ਸੰਗਤ ਸਮਾਪਤ ਹੋਇਆ, ਸਮਾਂ ਵੀ ਸਮਾਪਤ ਹੈ। ਬਹੁਤ ਸਾਰੀਆਂ ਭੁੱਲਾਂ ਵਿਚਾਰ ਕਰਦਿਆਂ ਹੁੰਦੀਆਂ ਨੇ ਹੋਈਆਂ, ਭੁੱਲਾਂ ਚੁੱਕਾਂ ਦੀ ਸੰਗਤ ਖਿਮਾ ਬਖਸ਼ੇ ਜੀ। ਲੇਖਿਆ ਕਤੇ ਨੇ ਛੂਟੀਆ ਖਿਨ ਖਿਨ ਭੂਲਣ ਹਾਰ, ਬਖਸ਼ਣਹਾਰ ਬਖਸ਼ਲਾ ਨਾਨਕ ਪਾਰ ਉਤਾਰ। ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ, ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।